ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰੰ ਦਿਆਲੰ ਆਸਰੰ ਗੋਪਾਲ ਕੀਰਤਨਹ ਨਿਰਮਲੰ ਸੰਤ ਸੰਗੇਣਾ ਓਟ ਨਾਨਕ ਪਰਮੇਸੁਰ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨਹ ਨਿਰਮਲੰ ਸੰਤ ਸੰਗੇਣਾ ਓਟ ਨਾਨਕ ਪਰਮੇਸੁਰ ਚੰਦਨ ਚੰਦਨਾ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੂ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ ਟੂਟ ਨ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਬੜੇ ਹੀ ਅਦਬ ਅਤੇ ਸਤਿਕਾਰ ਸਹਿਤ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਅਤੇ PTC ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਸਰਵਣ ਕਰ ਰਹੇ ਗੁਰੂ ਪਿਆਰਿਓ ਵੱਡੇ ਭਾਗਾਂ ਵਾਲੇ ਹਾਂ, ਜੋ ਸਾਹਿਬਾਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਕੀਰਤਨ ਬੜੇ ਪਿਆਰ ਨਾਲ ਸਰਵਣ ਕਰ ਰਹੇ ਸੀ। ਹਰ ਰੋਜ਼ ਦੀ ਤਰ੍ਹਾਂ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਕਥਾ ਵੱਖ ਵੱਖ ਸਿੰਘ ਸਾਹਿਬਾਨ ਗੁਣੀਜਨ ਆਪ ਜੀ ਨੂੰ ਸਰਵਣ ਕਰਵਾਉਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਜਿੱਥੇ ਤਨ ਕਰਕੇ ਬੈਠੇ ਹਾਂ ਮਨ ਵੀ ਗੁਰੂ ਚਰਨਾਂ ਵਿੱਚ ਪਤੀਚ ਜਾਵੇ। ਅੱਜ ਦਾ ਪਾਵਨ ਪਵਿੱਤਰ ਸ਼ਬਦ ਜੋ ਹੁਕਮਨਾਮੇ ਦੇ ਰੂਪ ਵਿੱਚ ਸ਼ਹੀਦਾਂ ਦੇ ਸਰਤਾਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤਾ ਹੈ, ਆਓ ਸਾਰੀ ਸੰਗਤ ਬੜੇ ਹੀ ਪਿਆਰ ਸਤਿਕਾਰ ਸਹਿਤ ਇਸ ਪਵਿੱਤਰ ਸ਼ਬਦ ਦੀ ਵਿਚਾਰ ਸਰਵਣ ਕਰਨ ਦਾ ਯਤਨ ਕਰੀਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਓ ਅਤੇ ਪਿਆਰ ਸਹਿਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰੰ ਦਿਆਲੰ ਆਸਰੰ ਗੋਪਾਲ ਕੀਰਤ ਨਹ
ਜੈਤਸਰੀ ਕੀ ਵਾਰ ਔਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹ ਪਵਿੱਤਰ ਦੋ ਸਲੋਕ ਤੇ ਨਾਲ ਪੌੜੀ ਹੈ। ਸਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਲੀ ਪੰਕਤੀ ਵਿੱਚ ਬੜੇ ਪਿਆਰ ਨਾਲ ਸਾਨੂੰ ਸਮਝਾਉਣਾ ਕੀਤਾ। ਹਜ਼ੂਰ ਕਹਿੰਦੇ ਵੀ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ, ਜਿਨ੍ਹਾਂ ਸਤਸੰਗੀ ਰੂਹਾਂ ਨੇ, ਜਿਨ੍ਹਾਂ ਸੰਤ ਜਨਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਪਣਾ ਭੋਜਨ ਬਣਾਇਆ, ਵਾਹਿਗੁਰੂ ਦੀ ਕੀਰਤੀ ਕੀਤੀ। ਕੀਰਤਨ ਦਾ ਅਰਥ ਹੈ ਸਾਧ ਸੰਗਤ ਕੀਰਤੀ ਸਿਫਤ ਸਲਾਹ। ਕੀਰਤੀ ਸ਼ਬਦ ਗਾਇਨ ਕਰਕੇ ਵੀ ਹੁੰਦੀ ਹੈ, ਕੀਰਤੀ ਬਾਣੀ ਪੜ੍ਹ ਕੇ ਵੀ ਹੁੰਦੀ ਹੈ, ਕੀਰਤੀ ਸਿਮਰਨ ਕਰਕੇ ਵੀ ਹੁੰਦੀ ਹੈ, ਅਤੇ ਕੀਰਤੀ ਗੁਰੂ ਕੀ ਸੰਗਤ ਵਿੱਚ ਆ ਕੇ ਸਰਵਣ ਕਰਨ ਦੇ ਨਾਲ ਵੀ ਹੁੰਦੀ ਹੈ। ਸਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਹਿੰਦੇ ਹੇ ਵਾਹਿਗੁਰੂ ਜੀ, ਤੇਰੇ ਸੰਤ ਜਨਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਜਪਿਆ, ਉਹਦੀ ਕੀਰਤੀ, ਉਹਦਾ ਆਸਰਾ ਤੱਕਿਆ, ਅਤੇ ਸੰਸਾਰ ਦੀ ਜਿਹੜੀ ਮਾਇਆ ਦੀ ਤਪਸ਼ ਸੀ। ਸੰਤ ਉਦਰਣ ਦਾ ਅਰਥ ਇਹ ਹੈ, ਸੰਤ ਤੋਂ ਭਾਵ ਹੈ ਉਹ ਗੁਰਮੁਖ ਪਿਆਰੇ ਸੰਤ ਜਨ, ਅਤੇ ਉਦਰਣ ਤੋਂ ਭਾਵ ਇਹ ਹੈ ਕਿ ਗੁਰੂ ਸਾਹਿਬ ਕਹਿੰਦੇ ਉਹਨਾਂ ਨੂੰ ਜਿਹੜੀ ਇਹ ਤ੍ਰਿਸ਼ਨਾ ਦੀ ਅੱਗ ਹੈ, ਵਿਕਾਰਾਂ ਦੀ ਤਪਸ਼ ਹੈ, ਇਹਦੇ ਤੋਂ ਮਾਲਕ ਜੀ ਤੂੰ ਕਿਰਪਾ ਕਰਕੇ ਆਪ ਹੀ ਬਚਾ ਲਿਆ ਹੈ। ਸੰਤ ਉਦਰਣ ਦਿਆਲਨ, ਅਤੇ ਸਾਹਿਬ ਕਹਿੰਦੇ ਆਸਰਨ ਗੋਪਾਲ ਕੀਰਤਨ ਹੈ। ਹੁਣ ਸੰਸਾਰ ਦੇ ਉੱਤੇ ਵਿਕਾਰਾਂ ਦੀ ਤਪਸ਼ ਤੋਂ ਉਹੀ ਮਨੁੱਖ ਬਚ ਸਕਦਾ ਹੈ ਸਾਧ ਸੰਗਤ, ਜਿਸ ਮਨੁੱਖ ਦੇ ਉੱਤੇ ਮਾਲਕ ਕਿਰਪਾ ਕਰੇ, ਅਤੇ ਜਿਹੜਾ ਮਨੁੱਖ ਸੰਸਾਰ ਦੇ ਉੱਤੇ ਆ ਕੇ ਆਸਰਾ ਕੇਵਲ ਅਤੇ ਕੇਵਲ ਰੱਬ ਜੀ ਦੀ ਕੀਰਤੀ ਦਾ ਜਾਣੇ। ਅਸੀਂ ਗੁਰੂ ਕੀ ਬਾਣੀ ਅੰਦਰ ਇੱਕ ਬਹੁਤ ਪਿਆਰਾ ਸ਼ਬਦ ਪੜ੍ਹਦੇ ਹਾਂ, ਸਾਹਿਬ ਕਹਿੰਦੇ ਜਦੋਂ ਸੰਸਾਰ ਦੇ ਉੱਤੇ ਕਿਤੇ ਬੰਦੇ 'ਤੇ ਮੁਸੀਬਤ ਬਣਦੀ ਹੈ, ਮੁਸ਼ਕਲ ਬਣਦੀ ਹੈ, ਅਤੇ ਕਈ ਵਾਰ ਅਸੀਂ ਦੇਖਦੇ ਹਾਂ ਵੀ ਜਿਹੜੇ ਸਾਡੇ ਆਪਣੇ ਨੇ ਉਹ ਵੀ ਸਾਥ ਛੱਡ ਕੇ ਦੌੜ ਜਾਂਦੇ ਹਨ। ਸਾਹਿਬ ਜੀ ਕਹਿੰਦੇ ਜਦੋਂ ਸਾਰੇ ਆਸਰੇ ਖਤਮ ਹੋ ਜਾਣ, ਬੰਦਾ ਕਿਸੇ ਭਿਆਨਕ ਚਿੰਤਾ ਦੇ ਵਿੱਚ ਜਾਂ ਕਿਤੇ ਨਾ ਕਿਤੇ ਕੋਈ ਵੱਡੀ ਮੁਸੀਬਤ ਦੇ ਵਿੱਚ ਫਸਿਆ ਹੋਵੇ ਨਾ, ਅਤੇ ਉੱਥੇ ਵੀ ਕੇਵਲ ਅਤੇ ਕੇਵਲ ਜੇ ਕਿਤੇ ਆਸਰਾ ਰੱਬ ਜੀ ਦੇ ਨਾਮ ਦਾ ਤੱਕੀਏ, ਉਹਦੀ ਕੀਰਤੀ ਵੱਲ ਹੀ ਆਪਣਾ ਧਿਆਨ ਕੇਂਦਰਿਤ ਕਰੀਏ, ਅਤੇ ਮੇਰੇ ਮਾਲਕ ਸਾਡੇ 'ਤੇ ਬਖਸ਼ਿਸ਼ ਕਰਦੇ ਨੇ, ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਜਿਹੜੀਆਂ ਨੇ ਉਹਦਾ ਸਾਹਮਣਾ ਵੀ ਸਿੱਖ ਕਰ ਸਕਦਾ। ਬੜੇ ਪਿਆਰੇ ਬਚਨ ਨੇ ਜੀ, ਹਜ਼ੂਰ ਕਹਿੰਦੇ ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਕ ਪੇ ਭੱਜ ਖਲੇ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਓ। ਸਾਹਿਬ ਕਹਿੰਦੇ ਇਹੋ ਜੇ ਮੁਸ਼ਕਲ ਭਰੇ ਸਮੇਂ 'ਚ ਜੇ ਰੱਬ ਯਾਦ ਆਵੇ ਨਾ, ਅਤੇ ਗੁਰੂ ਦੀ ਇੰਨੀ ਕਿਰਪਾ ਵਰਤਦੀ ਹੈ ਵੀ ਕੋਈ ਤੱਤੀ ਵਾ, ਤੱਤੀ ਵਾ ਤੋਂ ਅਰਥ ਹੈ ਵਿਕਾਰਾਂ ਦੀ ਤਪਸ਼ ਵੀ ਬੰਦੇ ਨੂੰ ਪੋ ਨਹੀਂ ਸਕਦੀ। ਬਾਣੀ ਦੇ ਅੰਦਰ ਬਹੁਤ ਪਿਆਰਾ ਬਚਨ ਹੈ ਜੀ, ਔਰ ਆਪਾਂ ਨੂੰ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਇਹ ਸ਼ਬਦ ਕੰਠ ਵੀ ਹੈ। ਜਦੋਂ ਹਜ਼ੂਰ ਕਹਿੰਦੇ ਤਾਤੀ ਵਾ ਉਹ ਨਾ ਲੱਗਈ, ਇਹ ਕਿਹੜੀ ਤੱਤੀ ਵਾ ਹੈ? ਸਾਧ ਸੰਗਤ, ਇੱਕ ਹੈ ਵਿਕਾਰਾਂ ਦੀ ਤਪਸ਼, ਜਿਹੜੀ ਗੱਲ ਅੱਜ ਮਹਾਰਾਜ ਨੇ ਪਾਵਨ ਹੁਕਮਨਾਮੇ ਵਿੱਚ ਕੀਤੀ ਹੈ, ਅਤੇ ਦੂਸਰਾ ਜਿਹੜੀਆਂ ਸੰਸਾਰੀ ਮੁਸ਼ਕਲਾਂ ਨੇ ਨਾ, ਇਹਦੇ 'ਚ ਵੀ ਕੋਈ ਦੋਰਾਵਾ ਨਹੀਂ, ਇਹ ਵੀ ਗੁਰੂ ਦੀ ਬਾਣੀ ਦੂਰ ਕਰਦੀ ਹੈ। ਪਰ ਸਾਹਿਬ ਜੀ ਕਹਿੰਦੇ ਤਾਤੀ ਵਾ ਉਹ ਨਾ ਲੱਗਈ, ਕਦੋਂ ਨਹੀਂ ਇਹ ਤਪਸ਼ ਵਿਆਪਦੀ, ਕਦੋਂ ਨਹੀਂ ਇਹ ਤਪਸ਼ ਪੋ ਸਕਦੀ? ਮਹਾਰਾਜ ਕਹਿੰਦੇ ਪਾਰ ਬ੍ਰਹਮ ਸ਼ਰਨਾਈ, ਜਿਹੜਾ ਮਨੁੱਖ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਕੇ ਉਹਦੀ ਕੀਰਤੀ ਕਰਦਾ, ਪਰਮਾਤਮਾ ਦੇ ਨਾਮ ਨੂੰ ਜਪਦਾ, ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਰੱਬ ਦੀ ਸ਼ਰਨ ਵਿੱਚ ਆ ਕੇ ਮਨੁੱਖ ਇਸ ਤ੍ਰਿਸ਼ਨਾ ਦੀ ਅੱਗ ਤੋਂ ਬਚ ਸਕਦਾ। ਵੈਸੇ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਜਿਹੜੀ ਵਿਕਾਰਾਂ ਦੀ ਅੱਗ ਹੈ, ਜਿਹੜੀ ਵਕਾਰਾਂ ਦੀ ਤਪਸ਼ ਹੈ, ਹਜ਼ੂਰ ਸੱਚੇ ਪਾਤਸ਼ਾਹ ਨੇ ਇਹਨੂੰ ਮਾਂ ਦੇ ਗਰਭ ਵਿੱਚ ਜਦੋਂ ਮਨੁੱਖ ਹੁੰਦਾ ਹੈ ਨਾ, ਉਸ ਤਪਸ਼ ਦੇ ਨਾਲ ਹਜ਼ੂਰ ਨੇ ਤੁਲਨਾ ਕੀਤੀ ਹੈ। ਬੜੇ ਪਿਆਰੇ ਬੋਲ ਨੇ, ਹਜ਼ੂਰ ਕਹਿੰਦੇ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਸਾਹਿਬ ਸੱਚੇ ਪਾਤਸ਼ਾਹ ਜੀ ਬਚ ਕਿਵੇਂ ਸਕਦੇ ਹਾਂ? ਕਿਉਂਕਿ ਹਜ਼ੂਰ ਬਾਣੀ ਵਿੱਚ ਕਹਿੰਦੇ ਨੇ, ਜਦੋਂ ਅਸੀਂ ਸੰਸਾਰ ਦੇ ਵਿੱਚ ਨਿਗਾਹ ਮਾਰ ਕੇ ਦੇਖਦੇ ਹਾਂ ਨਾ, ਤੇ ਬਹੁਤਾਤ ਲੋਕ ਇਸ ਦਲਦਲ ਵਿੱਚ ਫਸੇ ਹੋਏ ਨਜ਼ਰ ਆਉਂਦੇ ਨੇ। ਇਹਨਾਂ ਨੂੰ ਬਾਣੀ ਨੇ ਅਵਗਣ ਵੀ ਕਿਹਾ, ਹਜ਼ੂਰ ਨੇ ਬਾਣੀ ਵਿੱਚ ਵਕਾਰ ਵੀ ਕਿਹਾ, ਤੇ ਸਾਹਿਬ ਨੇ ਇੱਕ ਬੜੀ ਪਿਆਰੀ ਪੰਕਤੀ ਲਿਖੀ। ਮਹਾਰਾਜ ਕਹਿੰਦੇ, ਬਹੁਤਾਤ ਲੋਕ ਇਸ ਤ੍ਰਿਸ਼ਨਾ ਦੀ ਅੱਗ ਵਿੱਚ, ਵਕਾਰਾਂ ਦੀ ਤਪਸ਼ ਵਿੱਚ, ਮਾਇਆ ਦੀ ਤਪਸ਼ ਵਿੱਚ ਫਸੇ ਨਜ਼ਰ ਆਉਂਦੇ ਹਨ। ਪਰ ਹੇ ਰੱਬ ਜੀ, ਤੂੰ ਕਿਰਪਾ ਕੀਤੀ, ਜਿਹੜੇ ਤੇਰੇ ਸੰਤ ਜਨ ਨੇ, ਜਿਹੜੇ ਤੇਰੇ ਨਾਲ ਪਿਆਰ ਕਰਨ ਵਾਲੇ ਨੇ, ਜਿਹੜੇ ਕੇਵਲ ਤੇਰੇ ਨਾਮ ਦੇ ਆਸਰੇ ਨੂੰ ਤੱਕਦੇ ਨੇ, ਤੂੰ ਉਹਨਾਂ ਨੂੰ ਇਸ ਰਸਾਤਲ ਵਿੱਚ ਡਿੱਗਣ ਨਹੀਂ ਦਿੰਦਾ। ਨਹੀਂ ਤੇ ਹਾਲਾਤ ਇਹ ਨੇ, ਸਾਹਿਬ ਜੀ ਦੇ ਬਚਨ ਨੇ, ਲੋਕ ਅਵਗਣਾ ਕੀ ਬੰਨੈ ਗੰਠੜੀ, ਗੁਣ ਨਾ ਵਿਹਾਜੈ ਕੋਏ, ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਲੋਕ ਅਵਗਣਾ ਨਾਲ ਭਰੇ ਹੋਏ ਸੰਸਾਰ ਤੇ ਨਜ਼ਰ ਆਉਂਦੇ ਨੇ। ਮਹਾਰਾਜ ਸਾਹਿਬ ਜੀ ਨੇ ਸਾਨੂੰ ਇਹਨਾਂ ਅਵਗਣਾਂ ਤੋਂ ਬਚਣ ਵਾਸਤੇ ਕਿਹਾ ਹੈ। ਵੈਸੇ ਸਾਧ ਸੰਗਤ ਕਹਿਣਾ ਸੌਖਾ ਹੈ, ਪਰ ਅੱਜ ਜੋ ਅਸੀਂ ਸੰਸਾਰ ਦੇ ਅੰਦਰ ਦੇਖ ਰਹੇ ਹਾਂ, ਮਾਇਆ ਦੀ ਭੱਜ ਦੌੜ, ਤ੍ਰਿਸ਼ਨਾ ਦੀ ਭੱਜ ਦੌੜ ਤੇ ਪਦਾਰਥਵਾਦ ਦੀ ਇੰਨੀ ਕੁ ਭੱਜ ਦੌੜ ਹੋ ਚੁੱਕੀ ਹੈ ਕਿ ਹਰ ਬੰਦਾ ਇੱਕ ਦੂਸਰੇ ਤੋਂ ਅੱਗੇ ਲੰਘਣ ਦਾ ਯਤਨ ਕਰ ਰਿਹਾ ਹੈ। ਪਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਹੇ ਰੱਬ ਜੀ, ਤੂੰ ਆਪਣੀਆਂ ਗੁਰਮੁਖ ਪਿਆਰਿਆਂ ਨੂੰ ਸੰਤੋਖ ਬਖਸ਼ਿਆ, ਕਿਰਪਾ ਕੀਤੀ, ਉਹ ਤੇਰੇ ਨਾਮ ਦਾ ਆਸਰਾ ਉਹਨਾਂ ਨੇ ਤੱਕ ਕੇ, ਤੇ ਇਹ ਜਿਹੜੇ ਵਕਾਰ ਸੀ ਇਹਨਾਂ ਤੋਂ ਉਹਨਾਂ ਨੇ ਆਪਣਾ ਜਿਹੜਾ ਬਚਾਅ ਸੀ ਉਹ ਕਰ ਲਿਆ। ਸਾਧ ਸੰਗਤ, ਜਦੋਂ ਅਸੀਂ ਆਪਣੇ ਪ੍ਰਾਤਨ ਸੰਤਾਂ ਮਹਾਂਪੁਰਖਾਂ ਜਾਂ ਵਿਦਵਾਨ ਜਨਾਂ ਦਾ ਜੀਵਨ ਪੜ੍ਹਦੇ, ਤੇ ਸੱਚ ਜਾਣਿਓ, ਬੜਾ ਸਾਦਾ ਜਿਹਾ ਸੁਭਾਅ, ਬੜਾ ਉਹਨਾਂ ਦੇ ਅੰਦਰ ਸੰਤੋਖ, ਤੇ ਬੜਾ ਇੱਕ ਇਦਾਂ ਦਾ ਨਿਮਰ ਜਿਹਾ ਸੁਭਾਅ ਕਿ ਹਰ ਵੇਲੇ ਗੁਰੂ ਨੂੰ ਸਮਰਪਿਤ ਰਹਿਣਾ, ਗੁਰੂ ਗੁਰੂ ਕਰਨਾ। ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਵੀ ਮਨੁੱਖ ਕਿਤੇ ਇਦਾਂ ਦਾ ਸੁਭਾਅ ਬਣਾ ਲਵੇ। ਜਦੋਂ ਇਹ ਸੁਭਾਅ ਬਣਦਾ ਹੀ ਉਦੋਂ ਹੈ ਜਦੋਂ ਅਸੀਂ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਓਟ ਆਸਰਾ ਰੱਖਦੇ ਹਾਂ। ਇਸ ਕਰਕੇ ਮਹਾਰਾਜ ਕਹਿੰਦੇ, ਜਿਹੜੇ ਆਸਰਾ ਰੱਬ ਜੀ ਦਾ ਤੱਕਦੇ ਨੇ ਨਾ, ਉਹਨਾਂ ਸੰਤ ਜਨਾਂ ਨੂੰ ਰੱਬ ਨੇ ਕਿਰਪਾ ਕਰਕੇ ਵਕਾਰਾਂ ਤੋਂ, ਇਹ ਤ੍ਰਿਸ਼ਨਾ ਦੀ ਅੱਗ ਤੋਂ, ਇਸ ਤਪਸ਼ ਤੋਂ ਬਚਾ ਲਿਆ ਹੈ।
ਨਿਰਮਲੰ ਸੰਤ ਸੰਗੇਣਾ ਓਟ ਨਾਨਕ ਪਰਮੇਸ਼ੁਰਾ।
ਉਹਨਾਂ ਦਾ ਜੀਵਨ ਨਿਰਮਲ ਹੋ ਗਿਆ ਜੀ, ਮੈਲ ਤੋਂ ਰਹਿਤ ਹੋ ਗਿਆ। ਤੇ ਹੋਇਆ ਕਿਵੇਂ? ਇੱਕ ਤੇ ਰੱਬ ਜੀ ਦਾ ਨਾਮ ਤੇ ਦੂਸਰੀ ਸੱਤ ਪੁਰਸ਼ਾਂ ਦੀ ਸੰਗਤ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ, ਜਿਹੜਾ ਸੰਗਤ ਵਿੱਚ ਆਇਆ, ਮਹਾਰਾਜ ਕਹਿੰਦੇ, ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਰ ਹੈ। ਜਿਨ੍ਹਾਂ ਨੇ ਓਟ ਤੋਂ ਭਾਵ ਹੈ ਆਸਰਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਆਸਰਾ ਤੱਕਿਆ ਤੇ ਸੱਤ ਸੰਗਤ ਵਿੱਚ ਆਏ। ਜਦੋਂ ਸੱਤ ਪੁਰਸ਼ਾਂ ਦੀ ਸੰਗਤ ਕੀਤੀ ਨਾ, ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਮਨ ਨਿਰਮਲ ਹੋ ਗਿਆ। ਸਾਧ ਸੰਗਤ ਜੀ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਨਾ ਕਿ ਅੱਜ ਦੀ ਭੱਜ ਦੌੜ ਦੇ ਅੰਦਰ ਅਸੀਂ ਦੇਖ ਰਹੇ ਹਾਂ ਵੀ ਹਰੇਕ ਬੰਦਾ ਮਾਨਸਿਕ ਤੌਰ ਤੇ ਸ਼ਾਂਤੀ ਚਾਹੁੰਦਾ ਹੈ, ਔਰ ਮਾਨਸਿਕ ਤੌਰ ਤੇ ਜੇ ਸ਼ਾਂਤੀ ਕੋਈ ਦੇ ਸਕਦਾ ਹੈ ਨਾ, ਉਹ ਕੇਵਲ ਰੱਬ ਜੀ ਦਾ ਨਾਮ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਕਦੀ ਹੈ। ਅੱਜ ਅਸੀਂ ਜਦੋਂ ਪੰਜਾਬ ਦੇ ਹਾਲਾਤ ਦੇਖਦੇ ਹਾਂ ਤੇ ਗੁਰੂ ਨੂੰ ਛੱਡ ਕੇ ਅਸੀਂ ਦੇਖਦੇ, ਸੱਚੇ ਗੁਰੂ ਨੂੰ, ਸ਼ਬਦ ਗੁਰੂ ਨੂੰ ਛੱਡ ਕੇ ਮਨੁੱਖ ਦੇਹਧਾਰੀ ਗੁਰੂਆਂ ਦੇ ਡੇਰਿਆਂ ਤੇ ਇੱਧਰ ਉੱਧਰ ਬੜੀਆਂ ਥਾਵਾਂ ਤੇ ਭਟਕਦਾ ਹੈ। ਅੱਜ ਕੱਲ੍ਹ ਤੇ ਧਰਮ ਪਰਿਵਰਤਨ ਵੀ ਆਪਾਂ ਦੇਖ ਰਹੇ ਹਾਂ, ਬਹੁਤ ਥਾਵਾਂ ਦੇ ਉੱਤੇ ਕਈ ਲੋਕਾਂ ਨੂੰ ਕਰਵਾਏ ਜਾ ਰਹੇ ਨੇ, ਔਰ ਕਾਰਨ ਕੇਵਲ ਤੇ ਕੇਵਲ ਇਹ ਹੈ, ਲੋਕ ਕਹਿੰਦੇ ਨੇ ਵੀ ਦੁੱਖਾਂ ਤੋਂ ਛੁਟਕਾਰਾ ਹੋ ਜਾਵੇ, ਤੇ ਕੁਝ ਲਾਲਚ ਵੱਸ। ਮੈਨੂੰ ਇੱਕ ਲਾਲਚ ਵੱਸ ਤੋਂ ਛੋਟੀ ਜਿਹੀ ਘਟਨਾ ਯਾਦ ਆ ਗਈ। ਮੈਂ ਪਹਿਲਾਂ ਬੇਨਤੀ ਕਰਤੀ ਹੈ ਕਿ ਜਿਹੜੇ ਸਾਡੀ ਕੌਮ ਦੇ ਵਿਦਵਾਨ ਸਨ, ਕੋਈ ਸੰਤ ਮਹਾਂਪੁਰਖ ਸਨ, ਉਹ ਬੜੇ ਸ਼ੀਤਲਤਾ ਵਾਲਾ ਸੁਭਾਅ, ਬੜਾ ਸੁਨਿਮਰ ਜਿਹਾ ਸੁਭਾਅ, ਔਰ ਸਾਧ ਸੰਗਤ ਜੀ, ਅੱਜ ਦੀ ਭੱਜ ਦੌੜ ਤੋਂ ਬਹੁਤ ਉੱਪਰ ਉੱਠ ਕੇ, ਪਦਾਰਥਵਾਦ ਦੀ ਭੱਜ ਦੌੜ ਤੋਂ ਉੱਪਰ ਉੱਠ ਕੇ ਇੱਕ ਸਰਲ ਤੇ ਸਾਦਾ ਜੀਵਨ ਬਤੀਤ ਕਰਦੇ ਸਨ, ਔਰ ਦੁਨੀਆਂ ਦੀ ਕੋਈ ਵੀ ਤਾਕਤ, ਉਹਨਾਂ ਦਾ ਇਮਾਨ, ਉਹਨਾਂ ਦਾ ਵਿਸ਼ਵਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਤੋਂ ਦੂਰ ਨਹੀਂ ਕਰ ਸਕੀ। ਸਿੱਖ ਕੌਮ ਦੇ ਇੱਕ ਬਹੁਤ ਵੱਡੇ ਵਿਦਵਾਨ ਹੋਏ ਨੇ, 1908 ਲਾਹੌਰ ਦੀ ਧਰਤੀ ਤੇ ਉਹਨਾਂ ਦਾ ਜਨਮ ਹੋਇਆ। ਸਾਧ ਸੰਗਤ ਜੀ, ਜਨਮ ਤੋਂ ਬਾਅਦ ਕੁਝ ਸਮੇਂ ਬਾਅਦ ਉਹਨਾਂ ਦੇ ਪਿਤਾ ਜੀ ਪਰਲੋਕ ਗਮਨ ਕਰ ਗਏ, ਮਾਤਾ ਜੀ ਵੀ ਪਰਲੋਕ ਗਮਨ ਕਰ ਗਏ ਤੇ ਇਹ ਬਾਲਕ ਯਤੀਮ ਹੋ ਗਿਆ। ਮਾਂ ਬਾਪ ਨੇ ਇਹਦਾ ਨਾਂ ਰੱਖਿਆ ਸੀ ਸਰਮਖ ਸਿੰਘ। ਇਹਨੇ ਬਹੁਤ ਸਾਰਾ ਸਾਹਿਤ ਲਿਖਿਆ ਔਰ SS ਅਮੋਲ ਕਰਕੇ ਇਹਨੇ ਸਾਰਾ ਸਾਹਿਤ ਲਿਖ ਕੇ ਪੰਥ ਦੀ ਝੋਲੀ ਵਿੱਚ ਪਾਇਆ। ਇਹ ਬਹੁਤ ਵੱਡੀ ਸ਼ਖਸੀਅਤ ਹੋਈ ਹੈ, ਜਿਹੜਾ ਤਰਨ ਤਾਰਨ ਖਾਲਸਾ ਕਾਲਜ ਦੇ ਲੰਬਾ ਸਮਾਂ ਇਹ ਪ੍ਰਿੰਸੀਪਲ ਵੀ ਰਹੇ। ਇਸ ਤੋਂ ਇਲਾਵਾ ਗੁਰਮਤ ਪ੍ਰਕਾਸ਼ ਮੈਗਜ਼ੀਨ ਦੇ ਸਾਬਕਾ ਸੰਪਾਦਕ ਵੀ ਰਹੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸਾਬਕਾ ਰਿਸਰਚ ਸਕਾਲਰ ਵੀ ਰਹੇ ਔਰ ਗੁਰਮਤ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਵੀ ਰਹੇ। ਮੈਂ ਇੱਕ ਦਿਨ ਇਹਨਾਂ ਦੀ ਜੀਵਨੀ ਪੜ੍ਹਦਿਆਂ ਇਹਨਾਂ ਦੇ ਇੱਕ ਵਿਦਿਆਰਥੀ ਦੇ ਕੋਲੋਂ ਬੜੀ ਪਿਆਰੀ ਵਿਚਾਰ ਸਰਵਣ ਕੀਤੀ ਵੀ ਸਾਡੇ ਉਹਨਾਂ ਬਜ਼ੁਰਗਾਂ ਦੇ ਸੁਭਾਅ ਕਿੱਦਾਂ ਦੇ ਸੀ, ਕਿੱਦਾਂ ਇਹਨਾਂ ਵਿਕਾਰਾਂ ਤੋਂ ਬਚੇ। ਉਹਨਾਂ ਆਪਣੀ ਜ਼ਿੰਦਗੀ ਦੇ ਅੰਦਰ ਇੱਕ ਘਟਨਾ ਦਾ ਜ਼ਿਕਰ ਕੀਤਾ ਹੈ। ਕਹਿੰਦੇ ਵੀ ਰਸਾਤਲ ਦੀ ਇਸ ਡੂੰਘੀ ਦਲਦਲ ਵਿੱਚ ਮੈਂ ਵੀ ਫਸ ਚੱਲਿਆ ਸੀ, ਪਰ ਮੇਰੇ ਮਾਲਕ ਗੁਰੂ ਰਾਮਦਾਸ ਸਾਹਿਬ ਨੇ ਕਿਰਪਾ ਕੀਤੀ ਵੀ ਮੈਨੂੰ ਉਸ ਰਸਾਤਲ ਵਿੱਚ ਫਸਣ ਨਹੀਂ ਦਿੱਤਾ। ਮੈਂ ਬੇਨਤੀ ਕਰਾਂ, ਬਾਲਕ ਯਤੀਮ ਹੋਇਆ, ਇਹ SS ਅਮੋਲ ਯਤੀਮ ਹੋਇਆ ਤੇ ਇਹ ਯਤੀਮ ਖਾਨੇ ਆ ਗਿਆ ਜੀ ਅੰਮ੍ਰਿਤਸਰ ਦੀ ਧਰਤੀ ਤੇ, ਜਿਹਦਾ ਪ੍ਰਬੰਧ ਚੀਫ ਖਾਲਸਾ ਦੀਵਾਨ ਵਾਲੇ ਕਰਦੇ ਨੇ। ਉਦੋਂ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਸੀ ਬਣੀ। ਬਚਪਨ ਤੋਂ ਹੀ ਇਹ ਬਾਲਕ ਬਹੁਤ ਜ਼ਿਆਦਾ ਸੋਹਣਾ ਲਿਖਾਰੀ ਸੀ ਔਰ ਵਿਦਿਆ ਦੇ ਅੰਦਰ ਬਹੁਤ ਗੂੜ ਮੁਹਾਰਤ ਸੀ ਇਹਦੀ। ਸਾਧ ਸੰਗਤ, ਇਹ ਥੋੜ੍ਹਾ ਜਿਹਾ ਜਵਾਨ ਹੋਇਆ, ਉਹਨਾਂ ਦਿਨਾਂ ਦੇ ਅੰਦਰ ਕਿਸੇ ਸੰਸਥਾ ਨੇ ਵਿਸ਼ਵ ਧਰਮ ਸੰਮੇਲਨ ਰੱਖਿਆ। ਉਹਦੇ ਵਿੱਚ ਉਹਨਾਂ ਨੇ ਸੱਦਾ ਦਿੱਤਾ ਹਿੰਦੂ ਧਰਮ ਦੇ ਵੱਡੇ ਵੱਡੇ ਪੰਡਿਤਾਂ ਨੂੰ, ਵਿਦਵਾਨ ਵੀਰਾਂ ਨੂੰ। ਉਹਦੇ 'ਚ ਸੱਦਾ ਦਿੱਤਾ ਈਸਾਈ ਧਰਮ ਦੇ ਪਾਦਰੀਆਂ ਨੂੰ, ਵੱਡੇ ਵੱਡੇ ਆਲਮ ਫਾਜ਼ਲਾਂ ਨੂੰ। ਉਹਦੇ 'ਚ ਇਸਲਾਮ ਮਤ ਦੇ ਵੱਡੇ ਵੱਡੇ ਮੌਲਵੀ ਵੀ ਆਏ ਤੇ ਇੱਕ ਚਿੱਠੀ ਉਹਨਾਂ ਨੇ ਚੀਫ ਖਾਲਸਾ ਦੀਵਾਨ ਨੂੰ ਪਾਈ, ਕਿਉਂਕਿ ਉਦੋਂ ਅਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਸੀ ਬਣੀ। ਇਸ ਕਰਕੇ ਉਹਨਾਂ ਕਿਹਾ ਤੁਸੀਂ ਵੀ ਆਪਣਾ ਕੋਈ ਜਵਾਨ ਭੇਜੋ ਜਿਹੜਾ ਆ ਕੇ ਗੁਰੂ ਦੀ ਗੱਲ ਕਰੇ, ਕੋਈ ਸਿੱਖ ਆਵੇ ਜਿਹੜਾ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਇਤਿਹਾਸ ਦੀ ਗੱਲ ਕਰੇ। ਕਹਿੰਦੇ ਨੇ ਵੀ SS ਅਮੋਲ ਉਹੀ ਬਾਲਕ ਜਿਹੜਾ ਬਚਪਨ 'ਚ ਯਤੀਮ ਹੋ ਕੇ ਯਤੀਮ ਖਾਨੇ ਪੜ੍ਹਦਾ ਰਿਹਾ, ਗੁਰੂ ਦੀ ਭੈ ਭਾਵਨੀ 'ਚ ਏਡਾ ਸੋਹਣਾ ਜੀਵਨ ਬਤੀਤ ਕਰਦਾ ਹੈ ਕਿ ਵਿਦਵਾਨ ਵੀ ਬਹੁਤ ਹੈ ਤੇ ਲੈਕਚਰ ਵੀ ਬੜਾ ਕਮਾਲ ਦਾ ਹੈ। ਜਦੋਂ ਉਹਨੇ ਉਸ ਸੰਮੇਲਨ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਗੱਲ ਕੀਤੀ, ਉਹਦੇ ਗੱਲ ਕਰਨ ਤੋਂ ਪਹਿਲਾਂ ਸਾਰੇ ਬੋਲ ਚੁੱਕੇ ਹਨ, ਈਸਾਈ ਧਰਮ ਦਾ ਪਾਦਰੀ ਬੋਲ ਚੁੱਕਿਆ ਹੈ, ਵੱਡੇ ਵੱਡੇ ਮੌਲਵੀ ਤੇ ਪੰਡਿਤ ਬੋਲ ਚੁੱਕੇ ਨੇ। ਜਦੋਂ ਇਹ ਨੌਜਵਾਨ ਉਸ ਸਮੇਂ ਬੋਲਿਆ ਤੇ ਇੱਕ ਪਾਦਰੀ ਬੜੇ ਧਿਆਨ ਦੇ ਨਾਲ ਤੇ ਗੌਹ ਦੇ ਨਾਲ ਦੇਖਦਾ ਪਿਆ ਸੀ ਵੀ ਇਹ ਕਮਾਲ ਦੀ ਇਹਦੀ ਭਾਸ਼ਾ ਹੈ ਔਰ ਕਮਾਲ ਦੀ ਇਹਦੇ ਕੋਲ ਵਿਦਵਤਾ ਤੇ ਉਮਰ ਬੜੀ ਛੋਟੀ ਹੈ। ਅਮੋਲ ਸਾਹਿਬ ਕਹਿੰਦੇ ਨੇ ਜਦੋਂ ਸਮਾਪਤ ਹੋਇਆ ਨਾ ਪ੍ਰੋਗਰਾਮ, ਉਹ ਪਾਦਰੀ ਸਾਹਿਬ ਮੇਰੇ ਕੋਲ ਆਏ, ਉਹਨਾਂ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਬੇਟਾ ਤੂੰ ਕੰਮ ਕੀ ਕਰਦਾ ਹੈ? ਹੱਥ ਜੋੜ ਕੇ ਅਮੋਲ ਸਾਹਿਬ ਕਹਿਣ ਲੱਗੇ, ਕਹਿੰਦੇ ਪਾਦਰੀ ਸਾਹਿਬ ਮੇਰੇ ਕੋਲ ਅਜੇ ਕੋਈ ਚੰਗੀ ਨੌਕਰੀ ਨਹੀਂ। ਦੂਜਾ ਸਵਾਲ ਕੀਤਾ ਪਾਦਰੀ ਨੇ, ਕਹਿਣ ਲੱਗਾ ਬੇਟਾ ਰਹਿਣਾ ਕਿੱਥੇ ਹੈ? ਅਮੋਲ ਸਾਹਿਬ ਕਹਿਣ ਲੱਗੇ, ਕਹਿੰਦੇ ਪਾਦਰੀ ਸਾਹਿਬ ਮੈਂ ਯਤੀਮ ਖਾਨੇ ਵਿੱਚ ਰਹਿਣਾ। ਹੁਣ ਉਸ ਵਿਦਵਾਨ ਨੂੰ ਸਾਧ ਸੰਗਤ ਜੀ ਭਰੋਸਾ ਜਿਹਾ ਹੋ ਗਿਆ ਕਿ ਬੰਦੇ ਦੀਆਂ ਦੋ ਹੀ ਵੱਡੀਆਂ ਲੋੜਾਂ ਹੁੰਦੀਆਂ ਨੇ, ਜਾਂ ਤੇ ਬੰਦੇ ਨੂੰ ਸੁੰਦਰ ਘਰ ਚਾਹੀਦਾ ਤੇ ਜਾਂ ਚੰਗੀ ਨੌਕਰੀ ਚਾਹੀਦੀ ਹੈ। ਮੁੰਡਾ ਬੜਾ ਵਿਦਵਾਨ ਹੈ, ਇਹਦੇ ਕੋਲ ਨਾ ਆਪਣਾ ਘਰ ਹੈ, ਯਤੀਮ ਖਾਨੇ 'ਚ ਰਹਿੰਦਾ ਹੈ, ਤੇ ਨਾ ਇਹਦੇ ਕੋਲ ਚੰਗੀ ਨੌਕਰੀ ਹੈ। ਉਸ ਪਾਦਰੀ ਸਾਹਿਬ ਨੇ ਆਪਣੀ ਜੇਬ ਦੇ ਵਿੱਚੋਂ ਕਾਰਡ ਕੱਢ ਕੇ ਦਿੱਤਾ ਜਿਹਦੇ 'ਤੇ ਉਹਨਾਂ ਦਾ ਐਡਰੈਸ ਲਿਖਿਆ ਹੋਇਆ ਸੀ ਔਰ ਇੱਕ ਗੱਲ ਕਹੀ, ਕਹਿੰਦੇ ਬੇਟਾ ਅਮੋਲ, ਆਉਣ ਵਾਲੇ ਸਮੇਂ ਵਿੱਚ ਤੈਨੂੰ ਚੰਗੀ ਨੌਕਰੀ ਦੀ ਲੋੜ ਪਵੇ, ਚੰਗੇ ਘਰ ਦੀ ਲੋੜ ਪਵੇ, ਇਹਦੇ 'ਤੇ ਮੇਰਾ ਐਡਰੈਸ ਲਿਖਿਆ ਹੋਇਆ ਹੈ, ਤੇ ਜਦੋਂ ਮਰਜ਼ੀ ਤੂੰ ਮੇਰਾ ਇਹ ਐਡਰੈਸ ਪੜ੍ਹ ਕੇ ਮੇਰੀ ਕੋਠੀ ਦੇ ਮੂਹਰੇ ਆ ਜਾਵੀਂ, ਤੂੰ ਜੋ ਕਹੇਗਾ ਮੈਂ ਤੈਨੂੰ ਦੇ ਦਿਆਂਗਾ। ਘਰ ਚਾਹੀਦਾ, ਘਰ ਮਿਲੇਗਾ, ਨੌਕਰੀ ਚਾਹੀਦੀ ਹੈ, ਨੌਕਰੀ ਮਿਲੇਗੀ, ਪਰ ਮੇਰੀ ਇੱਕ ਸ਼ਰਤ ਹੋਵੇਗੀ ਵੀ ਮੈਂ ਸਾਰਾ ਕੁਝ ਤਾਂ ਦੇਵਾਂਗਾ, ਤੂੰ ਜ਼ਿੰਦਗੀ ਦੇ ਵਿੱਚ ਜਿੱਥੇ ਵੀ ਕਿਤੇ ਲੈਕਚਰ ਕਰਨ ਜਾਇਆ ਕਰੇਗਾ ਨਾ, ਤੇ ਅਖੀਰ ਦੇ ਉੱਤੇ ਬਸ ਇੱਕ ਗੱਲ ਕਹਿਣੀ ਹੈ ਜਿਹੜੀ ਮੈਂ ਤੈਨੂੰ ਸਮਝਾਵਾਂਗਾ ਵੀ ਤੂੰ ਕਹਿਣਾ ਕੀ ਹੈ। ਉਹ ਆਪਣੀ ਬੋਲੀ ਬੁਲਵਾਉਣਾ ਚਾਹੁੰਦੇ ਸਨ। ਖੈਰ, ਅਮੋਲ ਸਾਹਿਬ ਕਹਿੰਦੇ ਮੈਂ ਇਗਨੋਰ ਕਰਕੇ ਉਹਨੂੰ ਆਪਣੀ ਜੇਬ ਵਿੱਚ ਪਾਇਆ ਤੇ ਮੈਂ ਵਾਪਸ ਜੀ ਯਤੀਮ ਖਾਨੇ ਆ ਗਿਆ। ਕੁਝ ਸਾਲ ਲੰਘੇ, ਵਿਆਹ ਹੋਇਆ ਤੇ ਘਰ ਵਿੱਚ ਬੱਚੇ ਵੀ ਪੈਦਾ ਹੋਏ। ਸਾਧ ਸੰਗਤ, ਅਜੇ ਵੀ ਕੋਈ ਬਹੁਤ ਵੱਡੀ ਨੌਕਰੀ ਨਹੀਂ, ਕਿਉਂਕਿ ਕਿਤੇ ਉਹਨਾਂ ਦਾ ਜੀਵਨ ਪੜਿਓ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਇੱਕ ਕਿਤਾਬ ਲਿਖੀ ਹੈ ਜਿਹਦਾ ਨਾਂ ਹੈ ਝੂਲ ਤੇ ਨਿਸ਼ਾਨ ਰਹੇ। ਉਹਨਾਂ ਨੇ ਵੈਸੇ ਉਹਦੇ 'ਚ ਦੋ ਪੰਨਿਆਂ ਦੇ ਅੰਦਰ ਕੁਝ ਬਰੀਫ ਵਿੱਚ ਜਾਣਕਾਰੀ ਅਮੋਲ ਸਾਹਿਬ ਬਾਰੇ ਦਿੱਤੀ। ਮੈਂ ਬੇਨਤੀ ਕਰ ਰਿਹਾ ਸੀ ਕਿ ਜਦੋਂ ਘਰ ਦੇ ਅੰਦਰ ਆਨੰਦ ਕਾਰਜ ਹੋ ਗਿਆ, ਬੱਚੇ ਹੋਏ, नौकरी कोल अजे भी चंगी नहीं, घर अजे भी अपना नहीं बनिया, ते कहिंदे एक दिन कमरे की सफाई करदियां करदियां मेरे हाथ दे विच कहिंदे ओह कार्ड आ गया, ते साल काफी लंघ गए, कहिंदे कार्ड वेख के ते मेरा मन डिग पिया, क्योंकि वेखो भावें मन नां दा पुरजा शरीर दे अंदर कोई है नहीं, पर गुरु की साध संगत सारी बाणी श्री गुरु ग्रंथ साहब जी दी मन दे दुआले केंद्रित है, जे मन चढ़दी कला विच होवे ते शरीर भी चढ़दी कला विच रहिंदा है, सच जाणियो जे शरीर तंदुरुस्त होवे शरीर चढ़दी कला विच होवे ते बंदा मन करके रोगी हो जाए ते चंगे भले शरीर जिहड़े ने ओह भी बीमारियां दी दलदल विच फस जांदे हन, इस करके साडे गुरुआं ने सानू चढ़दी कला दे बोल बाले दिते, इस करके साडे पातशाह ने सानू बाणी दिती, इस करके अरदास वर्गी ताकत दिती, सिखा गुरु दे चरणां च वड्डी तों वड्डी मुसीबत भी खत्म हो जाएगी, अरदास करी अरदास तेरे मन नूं हमेशा चढ़दी कला वाले पासे लैके जांदी। खैर अमोल साहब कहिंदे ने मन डिग पिया जी, बाणी दी सारी विचारधारा मन दे दुआले केंद्रित है, हजूर बाणी विच कहिंदे मन तूं जोत सरूप है अपना मूल पछाण, मन हर जी तेरे नाल है गुरमती रंग माण, वह लिखते हैं कहिंदे जदों मेरा मन इस तरह डिगन लगा ना ते मन ने साध संगत जी कहिंदे विचार कीती मना तू किहड़ा किसे धर्म नूं बाला वड्याउणा है, तू ते एक लैण ही उन्हां दी मन पौंदी कहणी है ना भी साडा सिस्टम ही बहुत वधिया है, एक ही लैण कहणी है। अमोर साहब कहिंदे ने मैं कार्ड अपनी जेब विच पा लिया भी चल मना लोड़ पूरी हो सकती है, कहिंदे जिहड़ी खाण वाली रोटी सी आप करके उन्हां दा सुभाव सी भी टिफिन विच पैक करके लै जाणी ते जिथे किते रस्ते दे अंदर साध संगत जी भुख लगनी उन्हां कहना भी मैं दुपहरे उत्थे ही अपना प्रशादा छक लैणा, वह कहिंदे मैं अपनी रोटी टिफिन विच पाई ते पादरी दी घर दी कोठी दे मूहरे मैं चले गया, ते जदों मैं उस कोठी दे मूहरे गया मैं दरवाजा खड़काया, पादरी बुजुर्ग है ते साध संगत उस पादरी ने एक कुकर रख्या होया भाव के कुत्ता रख्या होया है जिहड़ा अपनी कोठी दे बाहर बन्निया होया है, कहिंदे जदों मैं पादरी साहब नूं आवाज़ मारी ते पादरी दे कुकर ने उच्ची उच्ची भौंकना शुरू किया, सरमक सिंह जी लिखते ने कहिंदे मैं उस कुकर नूं प्यार नाल बुचकारिया पर पादरी का कुत्ता तां वी चुप ना किया, कहिंदे फिर मैं अपने खाने वाली रोटी जिहड़ी नाल लैके आया सी ना मैं टिफिन विच्चों कढ के ते इह टुक जिहड़ा सी इह रोटी पादरी दे कुत्ते अगे सुट्टी भी मेरा टुक खा के पादरी का कुकर जबान मूँह विच पा लवेगा चुप कर जाएगा, पर कहिंदे मैं हैरान परेशान इस कुत्ते ने तां वी उच्ची उच्ची भौंकना जारी रख्या, कहिंदे इन्ने चिर नूं उहदी आवाज़ सुन के ते अंदरों बुजुर्ग वो विद्वान आया पादरी आया ते वो पछाण ना सकिया भी इह उही नौजवान जिहड़ा अज तों कुछ साल पहलां मैनूं मिलिया सी, ते उहने साध संगत जी आके कहा हाँ जी बेटा जी दसो किवें आए, अमोल साहब हाथ जोड़ के कहन लगे कहिंदे पादरी साहब मैं बाद विच दसांगा मैं किवें आया पर पहला मेरा एक शंका निवृत्त करो, कहिंदे जदों दा मैं तुहाडियां दहलीजां ते आके खड़ा ना तुहाडे इस कुकर ने उदों दा ही भौंकना जारी रखिया, पादरी साहब मैं इहनूं प्यार नाल बुचकारिया है तां वी चुप ना कीता, मैं अपने खाण वाली रोटी टिफिन चों कढ के इहदे अगे सुट्टी, मैं हैरान परेशान खाणी ते दूर इस कुकर ने मेरे टुक नूं मेरी रोटी नूं मूँह तक नहीं लाया, अग्यों विद्वान कहन लगा कहिंदा बेटा यह मेरा कुकर है यह वफादारी केवल अपने मालक की करदा है ते इहदे विच सब तो वड्डी खासियत यह है कि अपने मालक के टुक तो बगैर कदे भुल के भी किसी दूसरे के टुक नूं मूँह तक नहीं लाउंदा, वह विद्वान कहिंदा है कहिंदा जदों मैनूं यह पता लगा मैं हाथ जोड़ के कहा चंगा फिर सर जी सत श्री अकाल, उन्हें कहा बेटा तू आया किवें ते जाना किवें है, उन्हें कहा सर मैं उही विद्वान हाँ उही नौजवान जदों बोलिया सी ते तुसी मैनूं अपना कार्ड दे के कहा सी किसे चीज़ की लोड़ होई ते तैनूं केवल एक लैण साडे हक विच कहनी पवेगी अपना दर छड के आना पवेगा, कहिंदे मेरा मन भटक गया सी पर अज मेरे पातशाह गुरु रामदास साहिब सच्चे पातशाह ने मैनूं बचा लिया, वह कहन लगा जी किवें, कहिंदा वेखो जी जेकर तुहाडा कुकर तुहाडा टुक खा के तुहाडा लूण खा के वफादारी तुहाडे घर दी करदा है, वह कहिंदा मैं श्री गुरु नानक देव महाराज दे घर दा श्री गुरु रामदास साहिब सच्चे पातशाह दे घर दा कुकर हां, जे तुहाडा कुकर
ਤੁਹਾਡੀ ਰੋਟੀ ਤੇ ਤੁਹਾਡਾ ਲੂਣ ਖਾ ਕੇ ਤੁਹਾਡੇ ਨਾਲ ਵਫਾਦਾਰੀ ਕਰਦਾ ਹੈ। ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਸਿੱਖ ਸੰਗਤਾਂ ਦੇ ਦਸਵੰਧ ਨਾਲ ਮੈਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ, ਫਿਰ ਮੈਂ ਗੁਰੂ ਰਾਮਦਾਸ ਤੇ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਗਦਾਰੀ ਕਿਵੇਂ ਕਰ ਸਕਦਾ। ਸਾਧ ਸੰਗਤ, ਉਹ ਕਹਿੰਦਾ ਜਦੋਂ ਇਹ ਬਚਨ ਮੈਂ ਕਹੇ ਤੇ ਸੱਚਮੁੱਚ ਉੱਥੇ ਇੱਕ ਗੱਲ ਉਹਨਾਂ ਲਿਖੀ, ਕਹਿੰਦੇ ਜਿਹੜੀ ਗੱਲ ਮੈਂ ਕਿਤੋਂ ਸਿੱਖ ਨਾ ਸਕਿਆ ਉਹ ਮੈਨੂੰ ਉਸ ਪਾਦਰੀ ਦੇ ਇੱਕ ਕੂਕਰ ਨੇ ਸਮਝਾ ਦਿੱਤੀ। ਹੁਣ ਬਾਣੀ ਕੀ ਕਹਿੰਦੀ? ਸਾਹਿਬ ਕਹਿੰਦੇ ਹਮ ਕੂਕਰ ਤੇਰੇ ਦਰਬਾਰ ਭੌਂਕੇ ਆਗੇ ਬਦਨ ਪਸਾਰ। ਤੇ ਜਿਹੜਾ ਗੁਰੂ ਦਾ ਕੂਕਰ ਬਣ ਜਾਵੇ, ਸੱਚ ਜਾਣਿਓ, ਜਿਹੜਾ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਤੁਰ ਜਾਵੇ ਉਹ ਸੰਸਾਰ ਦੇ ਉੱਤੇ ਕਦੇ ਵੀ ਆਪਣੇ ਗੁਰੂ ਦਾ ਲੜ ਛੱਡ ਕੇ ਕਿਤੇ ਭਟਕਦਾ ਨਹੀਂ, ਕਿਤੇ ਇੱਧਰ ਉੱਧਰ ਨਹੀਂ ਜਾਂਦਾ। ਔਰ ਸਾਧ ਸੰਗਤ ਜੀ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਾਣੀ ਦੇ ਅੰਦਰ ਵੀ ਬੜੇ ਪਿਆਰ ਨਾਲ ਸਮਝਾਇਆ। ਆਪਾਂ ਕਬੀਰ ਜੀ ਨੂੰ ਪੜ੍ਹਦੇ ਹਾਂ ਤੇ ਭਗਤ ਕਬੀਰ ਸਾਹਿਬ ਜੀ ਬਾਣੀ ਦੇ ਅੰਦਰ ਲਿਖਦੇ ਨੇ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਓ ਗਲੇ ਹਮਾਰੇ ਜੇਵਰੀ ਜੈ ਖਿੰਚੇ ਤੈ ਜਾਓ। ਕਹਿੰਦੇ ਅਸੀਂ ਰੱਬ ਦੇ ਕੂਕਰ ਆ। ਸੱਚ ਜਾਣਿਓ ਸਾਧ ਸੰਗਤ, ਜੇ ਰੱਬ ਦੇ ਕੂਕਰ ਬਣ ਗਏ ਸਹੀ ਰੂਪ ਦੇ ਅੰਦਰ, ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ੀ ਹੋਈ ਬਾਣੀ ਨੂੰ, ਉਸ ਪਰਮਾਤਮਾ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਿਆ ਨਾ, ਵਿਕਾਰਾਂ ਦੀ ਅੱਗ ਤੋਂ ਤੇ ਬੰਦਾ ਬਚ ਹੀ ਸਕਦਾ ਹੈ। ਮੈਂ ਬੇਨਤੀ ਕਰਾਂ ਸਾਧ ਸੰਗਤ, ਤੋਂ ਦੁਨਿਆਵੀ ਤੌਰ ਤੇ ਵੀ ਇੱਕ ਭਰੋਸੇ ਤੇ ਸਿਦਕ ਵਿੱਚ ਬਚ ਜਾਂਦਾ ਹੈ। ਅੱਜ ਜਿਨ੍ਹਾਂ ਦਾ ਭਰੋਸਾ ਗੁਰੂ ਦੇ ਉੱਤੇ, ਉਹ ਵੱਡੀ ਤੋਂ ਵੱਡੀ ਕੋਈ ਮੁਸ਼ਕਲ ਵੀ ਆਵੇ ਨਾ, ਤੇ ਸੱਚ ਜਾਣਿਓ ਸਾਧ ਸੰਗਤ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੱਗੇ ਅਰਦਾਸ ਕਰਦੇ ਨੇ, ਕਿਉਂਕਿ ਅਰਦਾਸ ਇੱਕ ਐਸੀ ਸ਼ਕਤੀ ਹੈ। ਤੇ ਸਾਡੀ ਸਿੱਖ ਰਹਿਤ ਮਰਿਆਦਾ ਵੀ ਕਹਿੰਦੀ ਹੈ ਕਿ ਕੋਈ ਵੀ ਕਾਰਜ ਸਿੱਖ ਨੇ ਸ਼ੁਰੂ ਕਰਨਾ ਹੈ ਸਭ ਤੋਂ ਪਹਿਲਾਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਵੇ, ਔਰ ਸ਼ਰਧਾ ਰੱਖ ਕੇ, ਗੁਰੂ ਤੇ ਭਰੋਸਾ ਰੱਖ ਕੇ ਜੇ ਅਸੀਂ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਾਂਗੇ, ਆਪਣਾ ਘਰ ਛੱਡ ਕੇ ਕਿਸੇ ਬਗਾਨੇ ਘਰ ਜਾਣ ਦੀ ਲੋੜ ਨਹੀਂ ਪਵੇਗੀ, ਕਿਸੇ ਮੜੀ ਕਬਰ ਦਾ ਆਸਰਾ ਤੱਕਣ ਦੀ ਲੋੜ ਨਹੀਂ ਪਵੇਗੀ, ਕਿਸੇ ਦੇਹਧਾਰੀ ਗੁਰੂ ਦਾ ਆਸਰਾ ਤੱਕਣ ਦੀ ਲੋੜ ਨਹੀਂ ਪਵੇਗੀ, ਕਿਉਂਕਿ ਪਤਾ ਲੱਗ ਜਾਵੇਗਾ ਮੇਰਾ ਮਾਲਕ ਮਿਹਰਬਾਨ ਹੈ, ਉਹ ਤ੍ਰਿਸ਼ਨਾ ਦੀ ਅੱਗ ਤੋਂ ਵੀ ਬਚਾਉਂਦਾ ਹੈ, ਵਿਕਾਰਾਂ ਦੀ ਤਪਸ਼ ਤੋਂ ਵੀ ਬਚਾਉਂਦਾ ਹੈ, ਤੇ ਦੁਨਿਆਵੀ ਤੌਰ ਤੇ ਵੱਡੀ ਤੋਂ ਵੱਡੀ ਮੁਸ਼ਕਲ ਹੋਵੇ ਉਹਦੇ 'ਚ ਵੀ ਮੇਰੇ ਪਾਤਸ਼ਾਹ ਕਿਰਪਾ ਕਰਦੇ ਨੇ, ਉਹ ਸਾਨੂੰ ਡਿੱਗਣ ਨਹੀਂ ਦਿੰਦੇ, ਥਿੜਕਣ ਨਹੀਂ ਦਿੰਦੇ। ਵੈਸੇ ਗੁਰੂ ਸਾਹਿਬ ਨੇ ਜਿਹੜਾ ਅੱਜ ਸਾਨੂੰ ਸ਼ਬਦ ਬਖਸ਼ਿਆ, ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਇਸ ਤਪਸ਼ ਤੋਂ ਬਚ ਜਾਓ। ਹਜ਼ੂਰ ਗੁਰੂ ਅਰਜਨ ਦੇਵ ਮਹਾਰਾਜ ਸੁਖਮਨੀ ਸਾਹਿਬ ਵਿੱਚ ਬਹੁਤ ਪਿਆਰਾ ਲਿਖਦੇ ਨੇ, ਸਾਹਿਬ ਜੀ ਕਹਿੰਦੇ ਜੈ ਪੈਂਡੇ ਮਹਾ ਅੰਧ ਗੁਬਾਰਾ ਤੈ ਹਰ ਕਾ ਨਾਮ ਸੰਗ ਉਜਿਆਰਾ ਜਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੈ ਨਾਲ ਪਛਾਨੂ। ਤੇ ਅੱਗੇ ਮਹਾਰਾਜ ਜੀ ਕਹਿੰਦੇ ਆ ਜੈ ਮਹਾ ਭਿਆਨ ਤਪਤ ਪੋ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਸਾਹਿਬ ਜੀ ਕਹਿੰਦੇ ਵੀ ਜਿੱਥੇ ਕੋਈ ਤਪਸ਼ ਵਿਕਾਰ ਸਤਾਉਂਦੇ ਹੋਣ, ਤੇ ਸਾਹਿਬ ਜੀ ਕਹਿੰਦੇ ਜਿੱਥੇ ਚਿੰਤਾ ਸਤਾਉਂਦੀ ਹੋਵੇ, ਜਿੱਥੇ ਕੋਈ ਕ੍ਰੋਧ ਵਿਕਾਰ ਲੋਭ ਮੋਹ ਹੰਕਾਰ ਕਾਮ ਸਤਾਉਂਦਾ ਹੋਵੇ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਰੱਬ ਦੇ ਨਾਮ ਦਾ ਆਸਰਾ ਲਵਾਂਗੇ ਨਾ, ਇਹ ਨਾਮ ਦੇ ਵਿੱਚ ਵੱਡੀਆਂ ਵਡਿਆਈਆਂ ਹਨ। ਔਰ ਸਾਧ ਸੰਗਤ ਜੀ, ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਦੇ ਪਵਿੱਤਰ ਸ਼ਬਦ ਵਿੱਚ ਸਮਝਾ ਰਹੇ ਨੇ, ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ਵਰ ਹੈ। ਸੱਚੇ ਪਾਤਸ਼ਾਹ ਜੀ, ਹੇ ਪਰਮੇਸ਼ਵਰ ਵਾਹਿਗੁਰੂ ਅਕਾਲ ਪੁਰਖ ਜੀ, ਤੇਰੀ ਸੰਗਤ ਵਿੱਚ ਆ ਕੇ ਸੰਤ ਜਨਾਂ ਦਾ ਜੀਵਨ ਨਿਰਮਲ ਹੋ ਜਾਂਦਾ ਹੈ, ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ।
ਚੰਦਨ ਚੰਦਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ।
ਕਾਮ ਦਾ ਅਰਥ ਵੀ ਵਿਕਾਰਾਂ ਦੀ ਤਪਸ਼ ਹੈ। ਸਾਧ ਸੰਗਤ ਜੀ, ਹੁਣ ਇੱਕ ਦੁਨਿਆਵੀ ਤੌਰ ਤੇ ਕਈ ਵਾਰ ਆਪਾਂ ਦੇਖਦੇ ਹਾਂ ਕਿ ਸਨਾਤਨ ਮਤ ਦੇ ਅੰਦਰ ਵੀ ਜਿਹੜਾ ਚੰਦਨ ਹੈ ਉਹਦਾ ਲੇਪ ਮਸਤਕ ਤੇ ਲਾਇਆ ਜਾਂਦਾ, ਕਹਿੰਦੇ ਠੰਡਾ ਹੈ, ਵੀ ਸਰੀਰ ਨੂੰ ਠੰਡ ਦੇ ਸਕਦਾ ਹੈ। ਮਹਾਰਾਜ ਕਹਿੰਦੇ ਭਾਵੇਂ ਚੰਦਨ ਹੋਵੇ, ਭਾਵੇਂ ਚੰਦ ਦੀ ਚਾਨਣੀ ਰਾਤ ਹੋਵੇ, ਤੇ ਭਾਵੇਂ ਸਰਦੀ ਅਤ ਭਿਆਨਕ ਸਰਦ ਦੀ ਰੁੱਤ ਹੋਵੇ, ਪਰ ਸੱਚ ਜਾਣਿਓ ਇਹ ਬਾਹਰੀ ਤੌਰ ਦੇ ਉੱਤੇ ਤੇ ਠੰਡਕ ਦੇ ਸਕਦੀ ਹੈ, ਪਰ ਅੰਦਰ ਜਿਹੜਾ ਮਨੁੱਖ ਦੇ ਅੰਦਰ ਵਿਕਾਰ ਬੈਠੇ ਨੇ ਨਾ, ਜਿਹੜੀ ਅੰਦਰ ਤ੍ਰਿਸ਼ਨਾ ਦੀ ਅੱਗ ਬੈਠੀ ਹੈ, ਸਹਿਬ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਤੋਂ ਮੁਕਤੀ ਨਹੀਂ ਮਿਲ ਸਕਦੀ। ਇਹਦੇ ਤੋਂ ਮੁਕਤੀ ਉਦੋਂ ਹੀ ਮਿਲੇਗੀ ਜਦੋਂ ਇਸ ਹਿਰਦੇ ਦੇ ਵਿੱਚ ਰੱਬ ਜੀ ਦਾ ਨਾਮ ਟਿਕ ਜਾਵੇਗਾ। ਆਪਾਂ ਬਾਰਾਂਵਾਂ ਬਾਣੀ 'ਚ ਪੜ੍ਹਦੇ ਹਾਂ ਜੀ, ਹਜ਼ੂਰ ਅਸਾੜ ਦੇ ਮਹੀਨੇ ਵਿੱਚ ਕਹਿੰਦੇ ਅਸਾੜ ਤਪੰਦਾ ਤਿਸ ਲੱਗੇ, ਕਹਿੰਦੇ ਤਪਸ਼ ਉਹਨੂੰ ਲੱਗਦੀ ਹੈ ਇਸ ਮਹੀਨੇ ਦੇ ਅੰਦਰ, ਇੱਕ ਦੁਨਿਆਵੀ ਤਪਸ਼ ਹੈ, ਇੱਕ ਵਿਕਾਰਾਂ ਦੀ ਤਪਸ਼ ਹੈ। महाराज अज के शब्द में विकारां की तपश की गल कर रहे हैं। हर ना हाना जिन्ना पास कहें परमेश्वर रब जी का नाम जी दे कोल नहीं ना साहब सच्चे पातशाह कहें सच के असल दे विच इस तपश विच उही बंदा लपेटिया जाता है पर जिहदे ते गुरु की कृपा होए महाराज सच्चे पातशाह कहें उन्हू यह तपश पो नहीं सकती। सो हजूर दूसरे श्लोक में महाराज समझा रहे हैं जी साहब जी कहें भावें चंदन मल लो भावें चंद की चाननी रात होवे भावें सर्द रुत होवे ये बाहरी तौर के उत्ते ते बंदे नू ठंडक पहुंचा सकती है पर बंदे का जिहड़ा अंदर सड़ रहा है ना महाराज कहिंदे इहदे ते इह प्रभाव नहीं पा सकदी।
शीतल थीवै नानका जपंदड़ हर नाम
ये मन शीतल भाव के मन विच ठंडक तां पवेगी मन ठंडा तां होवेगा इस तृष्णा की अग तो मन तां बचेगा। साहब सच्चे पातशाह जी कहिंदे ने जदों उस वाहिगुरु जी का नाम जपांगे उस परमेश्वर नू अपने दिल विच याद करांगे।
पौड़ी चरण कमल की ओट उदरे सागल जाना
जेडे मनुख जेडे संत जन उस वाहिगुरु अकाल पुरख के चरण कमलों का आसरा लेंदे हन ते महाराज सच्चे पातशाह जी कहिंदे आ ਉਹ ਸਾਰੇ ਹੀ ਉਧਰੇ ਸਗਲ ਜਨ ਉਹ ਸਾਰਾ ਸਾਰੇ ਹੀ ਜਿੰਨੇ ਵੀ ਸੰਤ ਜਨ ਜਿਹੜਾ ਵੀ ਕੋਈ ਮਨੁੱਖ ਕੋਈ ਵੀ ਦੁਨੀਆਂ ਦੇ ਉੱਤੇ ਮਨੁੱਖ ਉਹ ਬਿਨਾਂ ਧਰਮ ਜਾਤ ਪਾਤ ਦੇ ਵਿਤਕਰੇ ਤੋਂ ਜਿਹੜਾ ਵੀ ਮਨੁੱਖ ਰੱਬ ਜੀ ਦਾ ਨਾਂ ਲੈਂਦਾ ਸਾ ਸੰਗਤ ਪਰਮੇਸ਼ਰ ਨੂੰ ਯਾਦ ਕਰਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਚੇ ਦਿਲ ਨਾਲ ਜਦੋਂ ਰੱਬ ਨੂੰ ਯਾਦ ਕਰੀਏ ਤੇ ਮਨੁੱਖ ਇਸ ਸੰਸਾਰ ਭੌਜਲ ਤੋਂ ਪਾਰ ਹੋ ਸਕਦਾ ਹੈ। ਇਸੇ ਕਰਕੇ ਗੁਰੂ ਨੇ ਸਾਨੂੰ ਇਹ ਬਾਣੀ ਦਿੱਤੀ ਨਾ ਪੱਟ ਸਾਹਿਬਾਨਾਂ ਨੇ ਬਹੁਤ ਪਿਆਰਾ ਲਿਖਿਆ ਉਹ ਕਹਿੰਦੇ ਨੇ ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲੱਗ ਬੇਤਰਹੋ ਕਪੈਸਿਟੀ ਹੁੰਦੀ ਹੈ ਜੀ ਦੁਨਿਆਵੀ ਜਹਾਜ਼ਾਂ ਦੀ ਕਿਸੇ 'ਚ 200 ਮੁਸਾਫਰ ਬਹਿ ਸਕਦਾ ਹੈ ਕਿਸੇ 'ਚ 300 ਬਹਿ ਸਕਦਾ ਹੈ ਕਿਸੇ 'ਚ 500 ਬਹਿ ਸਕਦਾ ਹੈ ਪਰ ਮਹਾਰਾਜ ਕਹਿੰਦੇ ਇਹ ਨਾਮ ਰੂਪੀ ਬਾਣੀ ਦਾ ਜਹਾਜ਼ ਜੋ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੀ ਝੋਲੀ ਵਿੱਚ ਪਾਇਆ ਹੈ ਨਾ ਉਧਰੇ ਸਗਲ ਜਨ ਸਗਲ ਸ੍ਰਿਸ਼ਟ ਲੱਗ ਬੇਤਰਹੋ ਗਿਣਤੀ ਕੋਈ ਨਹੀਂ ਵੀ ਅਣਗਿਣਤ ਲੋਕ ਜਿਹੜੇ ਨੇ ਉਸ ਬੇੜੇ ਵਿੱਚ ਸਵਾਰ ਹੋ ਕੇ ਰੱਬ ਜੀ ਦਾ ਨਾਮ ਜਪ ਕੇ ਭੌਜਲ ਤੋਂ ਪਾਰ ਹੋ ਜਾਂਦੇ ਹਨ।
ਸੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ
ਪਰਮੇਸ਼ਰ ਦਾ ਪ੍ਰਤਾਪ ਉਹਦਾ ਜਸ ਸੁਣ ਕੇ ਤੇ ਸਾਧ ਸੰਗਤ ਜੀ ਉਹਦੇ ਸੇਵਕ ਉਹ ਭੌ ਤੋਂ ਰਹਿਤ ਹੋ ਜਾਂਦੇ ਨੇ ਡਰ ਤੋਂ ਰਹਿਤ ਹੋ ਜਾਂਦੇ ਨੇ। ਆ ਥੋੜ੍ਹੇ ਦਿਨ ਪਹਿਲਾਂ ਭਾਈ ਤਾਰੂ ਸਿੰਘ ਜੀ ਦਾ ਆਪਾਂ ਸ਼ਹੀਦੀ ਦਿਨ ਮਨਾਇਆ ਤੇ ਬਹੁਤ ਸਾਰੇ ਸਿੱਖ ਸ਼ਹੀਦਾਂ ਦੇ ਦਿਨ ਮਨਾਉਂਦੇ ਆ ਰੋਜ਼ ਅਰਦਾਸ ਵਿੱਚ ਕਹਿੰਦੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸਾਧ ਸੰਗਤ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਨਿਰਭਉ ਭਏ ਮਨ ਵੀ ਡਰ ਤੋਂ ਰਹਿਤ ਹੋ ਗਏ ਤੇ ਜਿਹੜੇ ਸ਼ਹੀਦ ਹੁੰਦੇ ਨੇ ਨਾ ਕੌਮਾਂ ਦੇ ਸਾਧ ਸੰਗਤ ਜੀ ਕੋਈ ਸ਼ਹੀਦ ਪ੍ਰਾਤਨ ਨਹੀਂ ਹੁੰਦਾ। ਕਦੇ ਆਪਾਂ ਨਾ ਕਈਆਂ ਥਾਵਾਂ ਤੇ ਪਿੰਡਾਂ 'ਚ ਅਰਦਾਸ ਬੇਨਤੀ ਕਈ ਸਿੰਘ ਕਰਦੇ ਆ ਜੀ ਉਹਦੇ ਵਿੱਚ ਕਹਿ ਦਿੰਦੇ ਆ ਕਿ ਪ੍ਰਾਤਨ ਤੇ ਵਰਤਮਾਨ ਸਮੇਂ ਦੇ ਸ਼ਹੀਦਾਂ ਦਾ ਧਿਆਨ ਧਰ ਕੇ ਬੋਲੋ ਵਾਹਿਗੁਰੂ। ਸਾਧ ਸੰਗਤ ਮੈਂ ਬੇਨਤੀ ਕਰਾਂਗਾ ਸ਼ਹੀਦ ਕੇਵਲ ਸ਼ਹੀਦ ਹੈ ਔਰ ਜਿਹਨੂੰ ਆਪਣੇ ਧਰਮ ਦੇ ਨਾਲ ਪਿਆਰ ਹੋਵੇ ਵੱਡੀ ਤੋਂ ਵੱਡੀ ਤਾਕਤ ਉਹਨੂੰ ਡੁਲਾ ਨਹੀਂ ਸਕਦੀ। ਅੱਜ ਦੇ ਸ਼ਬਦ 'ਚ ਗੁਰੂ ਸਾਹਿਬ ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੇਵਾ ਨਿਭਾ ਚੁੱਕੇ ਭਾਈ ਅਨੋਖ ਸਿੰਘ ਜੀ ਬੱਬਰ ਕੌਮ ਦੇ ਬਹੁਤ ਵੱਡੇ ਜੁਝਾਰੂ ਯੋਧੇ ਹੋਏ ਨੇ। ਮੈਂ ਪਹਿਲਾਂ ਬੇਨਤੀ ਕੀਤੀ ਵੀ ਸ਼ਹੀਦ ਕੋਈ ਨਵੀਨ ਨਹੀਂ ਹੁੰਦਾ ਤੇ ਕੋਈ ਪ੍ਰਾਤਨ ਨਹੀਂ ਹੁੰਦਾ। ਸਾਧ ਸੰਗਤ ਜੀ ਪਿੰਡ ਵੜਿੰਗ ਸੂਬਾ ਸਿੰਘਾ ਜ਼ਿਲ੍ਹਾ ਤਰਨ ਤਾਰਨ ਦੇ ਵਿੱਚ ਉਹਨਾਂ ਦਾ ਨਗਰ ਹੈ। ਉਹਨਾਂ ਦੇ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਸਾਧ ਸੰਗਤ ਸੱਚ ਜਾਣਿਓ ਇੰਨਾ ਨਿਰਭਉ ਇੰਨਾ ਬਾਣੀ ਪੜ੍ਹਨ ਵਾਲਾ ਔਰ ਇੰਨਾ ਰੱਬ ਜੀ ਦੇ ਉੱਤੇ ਭਰੋਸਾ ਰੱਖਣ ਵਾਲਾ ਉਹ ਸਿਦਕੀ ਸੂਰਮਾ ਸੀ ਕਿ ਉਹਨੂੰ ਨਾ ਟੋਰਚਰ ਕੀਤਾ ਬਹੁਤ ਸਾਰਾ ਤਸ਼ੱਦਦ ਕੀਤਾ ਗਿਆ। ਉਹਨੂੰ ਕੁਝ ਪੁੱਛਿਆ ਜਾਂਦਾ ਸੀ ਸਮੇਂ ਦੀ ਸਰਕਾਰ ਵੱਲੋਂ ਉਹ ਕਹਿੰਦੇ ਸੀ ਵੀ ਜੇ ਮੈਂ ਕੁਝ ਦੱਸਦਾ ਤੇ ਇਹਦੇ ਨਾਲ ਮੇਰਾ ਕੌਮੀ ਨੁਕਸਾਨ ਹੁੰਦਾ। ਅਖੀਰ ਇੱਥੋਂ ਤੱਕ ਕਿ ਦੋ ਗਰਮ ਸਲਾਈਆਂ ਲੈ ਕੇ ਮੈਂ ਨਿਰਭਉ ਭਏ ਮਨ ਦੀ ਗੱਲ ਕਰਨ ਲੱਗਾ। ਭਾਈ ਅਨੋਖ ਸਿੰਘ ਦੇ ਕੋਲ ਕੁਝ ਲੋਕ ਆਏ ਸਰਕਾਰ ਦੇ ਉਹਨਾਂ ਨੇ ਸਾਧ ਸੰਗਤ ਜੀ ਦੋ ਗਰਮ ਸਲਾਈਆਂ ਲੈ ਕੇ ਤੇ ਭਾਈ ਸਾਹਿਬ ਦੀਆਂ ਅੱਖਾਂ ਵਿੱਚ ਚੋਭ ਦਿੱਤੀਆਂ ਵੀ ਇਹ ਤੇ ਬੋਲਦਾ ਹੀ ਕੁਛ ਨਹੀਂ ਇਹ ਤੇ ਗੁਰੂ ਗੁਰੂ ਕਰੀ ਜਾ ਰਿਹਾ ਇਹ ਤੇ ਜਪਜੀ ਸਾਹਿਬ ਦਾ ਪਾਠ ਕਰੀ ਜਾ ਰਿਹਾ। ਸੱਚ ਜਾਣਿਓ ਜਦੋਂ ਅੱਖਾਂ ਵਿੱਚ ਸਲਾਈਆਂ ਮਾਰੀਆਂ ਤੇ ਉਹਨਾਂ ਦੇ ਡੇਲੇ ਬਾਹਰ ਆ ਗਏ। ਤੁਹਾਡੇ 'ਚੋਂ ਜਿਨ੍ਹਾਂ ਨੇ ਤੂਫਾਨ ਸਿੰਘ ਪਿਕਚਰ ਦੇਖੀ ਹੋਵੇਗੀ ਉਹਦੇ 'ਚ ਵੀ ਇਸ ਸੀਨ ਨੂੰ ਦਿਖਾਉਣ ਦਾ ਯਤਨ ਕੀਤਾ ਗਿਆ। ਪਰ ਸੱਚ ਜਾਣਿਓ, ਇਹ ਜੇ ਕੱਲ੍ਹ ਦੀਆਂ ਗੱਲਾਂ ਨਹੀਂ, ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। 17ਵੀਂ 18ਵੀਂ ਸਦੀ ਦੇ ਸ਼ਹੀਦ, ਮੌਜੂਦਾ ਸਮੇਂ ਦੇ ਸ਼ਹੀਦ, ਅਸੀਂ ਕਦੇ ਨਹੀਂ ਕਹਿ ਸਕਦੇ ਵੀ ਕੋਈ ਸ਼ਹੀਦ ਪੁਰਾਤਨ ਹੈ ਜਾਂ ਕੋਈ ਨਵੀਨ ਹੈ। ਮੈਂ ਬੇਨਤੀ ਕਰ ਰਿਹਾ ਸੀ, ਜਦੋਂ ਅੱਖਾਂ 'ਚ ਸਲਾਈਆਂ ਮਾਰੀਆਂ ਜੀ, ਭਾਈ ਅਲੋਕ ਸਿੰਘ ਦੇ ਡੇਲੇ ਉਹਨਾਂ ਦੇ ਬਾਹਰ ਆ ਗਏ ਅਤੇ ਟਾਈਮ ਹੋ ਗਿਆ ਜੀ ਸ਼ਾਮ ਦਾ, ਅਤੇ ਸਾਧ ਸੰਗਤ ਬੜੇ ਲੋਕ ਉਹਦੇ 'ਤੇ ਜ਼ੋਰ ਜ਼ੁਲਮ ਅਜਮਾ ਕੇ ਵੇਖ ਗਏ, ਪਰ ਉਹ ਬੋਲਦੇ ਕੁਛ ਨਹੀਂ। ਉਹ ਨਿਰਭਉ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਵਿੱਚ ਲੀਨ ਹਨ, ਰੱਬ ਰੱਬ ਕਹਿੰਦੇ ਨੇ, ਗੁਰੂ ਗੁਰੂ ਕਰ ਰਹੇ ਹਨ। ਅਖੀਰ ਸਾਧ ਸੰਗਤ ਜਦੋਂ ਸ਼ਾਮਾਂ ਪਈਆਂ, ਅੱਖਾਂ 'ਚੋਂ ਖੂਨ ਵਗਣਾ ਸ਼ੁਰੂ ਹੋਇਆ, ਡੇਲੇ ਬਾਹਰ ਨੇ, ਇਹ ਹਕੀਕਤ ਹੈ। ਔਰ ਸਾਧ ਸੰਗਤ ਜੀ, ਜਦੋਂ ਸ਼ਾਮ ਜੀ ਦਾ ਸਮਾਂ ਹੋਇਆ ਅਤੇ ਇੱਕ ਬੂਟਾਂ ਦੀ ਆਵਾਜ਼ ਭਾਈ ਅਲੋਕ ਸਿੰਘ ਦੇ ਕੰਨਾਂ ਵਿੱਚ ਪਈ, ਜਦੋਂ ਕੰਨਾਂ 'ਚ ਆਵਾਜ਼ ਪਈ ਤਾਂ ਉਹਨਾਂ ਨੇ ਆਵਾਜ਼ ਮਾਰੀ, ਔਰ ਆਵਾਜ਼ ਮਾਰ ਕੇ ਉਸ ਇਨਸਾਨ ਨੂੰ ਕਿਹਾ, ਭਾਈ ਇੱਧਰ ਆਏ। ਉਹ ਹੇਠਲੇ ਪੱਧਰ ਦਾ ਅਫਸਰ ਸੀ, ਉਹਨੇ ਸੋਚਿਆ ਮੇਰੇ ਤੋਂ ਵੱਡੇ ਆਪਣਾ ਜ਼ੋਰ ਲਾ ਕੇ ਚਲੇ ਗਏ, ਪਰ ਇਹ ਸਿਦਕੀ ਸੂਰਮਾ ਆਪਣੇ ਇਮਾਨ ਤੋਂ ਨਹੀਂ ਡੋਲਿਆ, ਆਪਣੇ ਧਰਮ ਤੋਂ ਨਹੀਂ ਡੋਲਿਆ। ਸਾਧ ਸੰਗਤ ਜੀ, ਜਦੋਂ ਆਵਾਜ਼ ਮਾਰੀ ਭਾਈ ਅਲੋਕ ਸਿੰਘ ਜੀ ਨੇ ਨਾ, ਅਤੇ ਉਹ ਜਿਹੜਾ ਹੇਠਲੇ ਪੱਧਰ ਦਾ ਸਿਪਾਹੀ ਸੀ ਉਹ ਭੱਜਾ ਗਿਆ। ਉਹਨੇ ਜਾ ਕੇ ਸੋਚਿਆ ਵੀ ਹੋ ਸਕਦਾ ਹੁਣ ਡੇਲੇ ਬਾਹਰ ਨੇ, ਅੱਖਾਂ ਬਾਹਰ ਨੇ, ਅੱਖਾਂ 'ਚੋਂ ਖੂਨ ਸਿਮ ਰਿਹਾ, ਇਹ ਕਹੇਗਾ ਵੀ ਮੈਨੂੰ ਹੋਸਪਿਟਲ ਲੈ ਜਾਓ, ਮੇਰੇ ਕੋਲੋਂ ਦਰਦ ਨਹੀਂ ਝੱਲੀ ਜਾਂਦੀ। ਪਰ ਸੱਚ ਜਾਣਿਓ ਅੱਗੋਂ ਕੀ ਹੋਇਆ, ਭਾਈ ਸਾਹਿਬ ਉਸ ਹੇਠਲੇ ਪੱਧਰ ਦੇ ਸਿਪਾਹੀ ਨੂੰ ਆਵਾਜ਼ ਮਾਰ ਕੇ ਕਹਿੰਦੇ, ਭਾਈ ਸਾਹਿਬ ਇੱਧਰ ਆਇਓ, ਆਪਣੀ ਘੜੀ ਵੇਖ ਕੇ ਟਾਈਮ ਦੱਸਿਓ ਕਿੰਨਾ ਹੋਇਆ, ਕਿਤੇ ਰਹਿ ਰਾਸ ਸਾਹਿਬ ਦਾ ਟਾਈਮ ਨਾ ਲੰਘ ਜਾਵੇ। ਸਾਧ ਸੰਗਤ, ਇਹ ਕੱਲ੍ਹ ਦੀਆਂ ਗੱਲਾਂ ਨੇ। ਇੰਨਾ ਸਿਦਕ ਗੁਰੂ ਦੇ ਉੱਤੇ, ਇੰਨਾ ਭਰੋਸਾ ਗੁਰੂ ਦੇ ਉੱਤੇ ਕਿ ਅੱਖਾਂ ਬਾਹਰ ਨੇ, ਅਤੇ ਸਿੱਖ ਨੂੰ ਉਹਦੇ ਇਮਾਨ ਤੋਂ ਨਹੀਂ ਡੁਲਾਇਆ ਗਿਆ, ਔਰ ਉਹ ਅਜੇ ਵੀ ਰੱਬ ਰੱਬ, ਅਜੇ ਵੀ ਗੁਰੂ ਗੁਰੂ, ਅਤੇ ਗੁਰੂ ਉਹਨੂੰ ਯਾਦ ਹੈ ਵੀ ਕਿਤੇ ਰਹਿ ਰਾਜ ਸਾਹਿਬ ਜੀ ਦਾ ਮੇਰਾ ਸਮਾਂ ਨਾ ਲੰਘ ਜਾਵੇ। ਇੱਦਾਂ ਦਾ ਨਿਰਭਉ ਸੂਰਮਾ, ਮਹਾਰਾਜ ਕਹਿੰਦੇ ਨਾਮ ਜਪ ਕੇ, ਬੰਦਗੀ ਕਰਕੇ, ਅਤੇ ਜਿਹੜਾ ਮਨੁੱਖ ਸੰਸਾਰ ਦੇ ਉਹਦੇ ਵਿਚਰਦਾ ਹੈ ਨਾ, ਆਪਾਂ ਬਾਣੀ ਦੇ ਅੰਦਰ ਵੀ ਪੜ੍ਹਦੇ ਹਾਂ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਅਸਲ ਦੇ ਵਿੱਚ ਪਹਿਲਾਂ ਪਰਮੇਸ਼ਰ ਦੇ ਨਾਮ ਦਾ ਰੰਗ ਅੰਦਰੋਂ ਲੱਗਦਾ ਹੈ, ਅਤੇ ਮਨੁੱਖ ਦੇ ਵਿਚਾਰ ਨਿਰਭਉ ਬਣ ਜਾਂਦੇ ਨੇ, ਭਉ ਤੋਂ ਰਹਿਤ ਹੋ ਜਾਂਦਾ ਹੈ, ਨਿਰਭਉ ਪਰਮੇਸ਼ਰ ਨਾਲ ਜੁੜ ਜਾਂਦਾ ਹੈ, ਅਤੇ ਉਹਦੇ ਤੋਂ ਬਾਅਦ ਫਿਰ ਉਹ ਸੰਸਾਰ ਦੇ ਉੱਤੇ ਸੂਰਮਾ ਅਖਵਾਉਂਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ, ਸੁਣ ਪ੍ਰਤਾਪ ਗੋਬਿੰਦ, ਉਸ ਵਾਹਿਗੁਰੂ ਦਾ ਜਸ ਸੁਣ ਕੇ, ਵਾਹਿਗੁਰੂ ਦੀ ਕੀਰਤੀ ਕਰਕੇ, ਨਿਰਭਉ ਭਏ ਮਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਨਿਰਭਉ ਡਰ ਤੋਂ ਰਹਿਤ ਹੋ ਜਾਂਦਾ, ਵਿਕਾਰਾਂ ਤੋਂ ਰਹਿਤ ਹੋ ਜਾਂਦਾ। ਅੱਜ ਬੰਦਾ ਡਰਦਾ ਹੀ ਕਈ ਵਾਰ ਪੂਜਾ ਕਰੀ ਜਾਂਦਾ, ਜੇ ਮੇਰੇ ਮਨ ਦੇ ਅੰਦਰ ਮੈਂ ਪੂਜਾ ਨਾ ਕੀਤੀ ਜੀ, ਕਿਸੇ ਮੜੀ ਕਬਰ ਤੇ ਮੱਥਾ ਨਾ ਟੇਕਿਆ, ਜਾਂ ਕਹਿਣਗੇ ਜੀ ਮੈਂ ਆਹ ਕੰਮ ਨਾ ਕੀਤਾ, ਤੇ ਸ਼ਾਇਦ ਕਿਤੇ ਆਹ ਕੁਛ ਨਾ ਹੋ ਜੇ। ਇਸੇ ਕਰਕੇ ਇਹ ਜਿਹੜੇ ਬਣੇ ਨੇ ਸੰਸਾਰ ਦੇ ਅੰਦਰ ਸਾਧ ਸੰਗਤ, ਆਪਾਂ ਦੇਖਦੇ ਵਹਿਮ ਭਰਮ, ਇਹ ਡਰ ਕਰਕੇ ਹੀ ਬੰਦਾ ਕਰਦਾ ਹੈ। ਆਹ ਮੰਗਲਵਾਰ ਆਹ ਕੰਮ ਨਹੀਂ ਕਰਨਾ, ਵੀਰਵਾਰ ਆਹ ਕੰਮ ਨਹੀਂ ਕਰਨਾ, ਇਹ ਸਾਰੇ ਵਹਿਮ ਭਰਮ ਨੇ। ਮਹਾਰਾਜ ਕਹਿੰਦੇ ਇਹ ਮਨ 'ਚੋਂ ਉਦੋਂ ਨਿਕਲਦੇ ਨੇ, ਮਨ ਨਿਰਭਉ ਅਵਸਥਾ 'ਚ ਉਦੋਂ ਜਾਂਦਾ ਹੈ ਜਦੋਂ ਅਸੀਂ ਗੁਰੂ ਦੀ ਬਾਣੀ ਤੇ ਭਰੋਸਾ ਕਰਦੇ ਹਾਂ ਤੇ ਉਹਦੇ ਜਸ ਨੂੰ ਸਰਵਣ ਕਰਦੇ ਹਾਂ।
ਟੋਟ ਨਾ ਆਵੇ ਮੂਲ ਸੰਚਿਆ ਨਾਮ ਧਨ।
ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਧਨ ਨੂੰ ਸੰਚਿਆ ਭਾਵ ਕਿ ਇਕੱਤਰ ਕੀਤਾ, ਇਕੱਠਾ ਕੀਤਾ ਨਾ, ਉਹਨਾਂ ਨੂੰ ਫਿਰ ਜ਼ਿੰਦਗੀ ਦੇ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਆਉਂਦੀ, ਟੋਟਾ ਨਹੀਂ ਆਉਂਦਾ, ਕਿਉਂਕਿ ਬਾਣੀ ਦਾ ਬਚਨ ਹੈ ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ। ਤੇ ਹਜ਼ੂਰ ਜੀ ਕਹਿੰਦੇ ਪੂਰੇ ਸਤਿਗੁਰ ਦੀਆ ਦਿਖਾਏ, ਪੂਰੇ ਗੁਰੂ ਤੋਂ ਬਗੈਰ ਇਸ ਨਾਮ ਧਨ ਦੀ ਪ੍ਰਾਪਤੀ ਨਹੀਂ ਹੁੰਦੀ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਇਸ ਧਨ ਨੂੰ ਇਕੱਤਰ ਕੀਤਾ ਉਹਨਾਂ ਨੂੰ ਜ਼ਿੰਦਗੀ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਆਉਂਦੀ ਹੈ।
ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ।
ਪਰ ਸੰਤ ਜਨਾਂ ਦੀ ਸੰਗਤ ਵਿੱਚ ਜਾ ਕੇ, ਸਤ ਪੁਰਸ਼ਾਂ ਦੀ ਸੰਗਤ ਵਿੱਚ ਜਾ ਕੇ, ਸਾਹਿਬ ਜੀ ਕਹਿੰਦੇ ਉਸ ਪਰਮੇਸ਼ਰ ਦੇ ਨਾਮ ਨੂੰ ਪਾਇਆ ਜਾ ਸਕਦਾ ਹੈ। ਤੇ ਵੱਡੇ ਪੁੰਨ ਭਾਵ ਕੇ ਚੰਗੇ ਕਰਮ ਮਨੁੱਖ ਸੰਸਾਰ ਦੇ ਉੱਤੇ ਕਰੇ, ਤੇ ਸਾਹਿਬ ਜੀ ਕਹਿੰਦੇ ਰੱਬ ਜੀ ਦੀ ਬਖਸ਼ਿਸ਼ ਹੁੰਦੀ ਹੈ।
ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ।
ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅੱਠੇ ਪੈਰ ਉਸ ਪਰਮੇਸ਼ਰ ਨੂੰ ਯਾਦ ਰੱਖੀਏ ਆਪਣੀ ਜ਼ਿੰਦਗੀ ਦੇ ਅੰਦਰ। ਤੇ ਸਾਹਿਬ ਜੀ ਕਹਿੰਦੇ ਨੇ ਉਹਦੇ ਜਸ ਨੂੰ ਹਰ ਵੇਲੇ ਆਪਣੀ ਰਸਨਾ ਤੋਂ ਕਰੀਏ। ਜੇ ਆਪ ਬਾਣੀ ਨਹੀਂ ਪੜ੍ਹ ਸਕਦੇ ਤੇ ਵਾਹਿਗੁਰੂ ਵਾਹਿਗੁਰੂ ਹੀ ਕਹਿ ਲਈਏ ਸਾਧ ਸੰਗਤ, ਕਿਉਂਕਿ ਨਾਮ ਜਪਣਾ, ਗੁਰੂ ਦੀ ਬਾਣੀ ਪੜ੍ਹਨੀ, ਇਹਦੇ ਨਾਲ ਕੀ ਹੁੰਦਾ ਹੈ ਕਿ ਮਨੁੱਖ ਇਹ ਵਿਕਾਰਾਂ ਦੀ ਦਲਦਲ ਤੋਂ ਬਚ ਜਾਂਦਾ ਹੈ, मन जिहड़ा संतोखी बनता है और रब का शुकराना वैसे भी सानू करना चाहिए और साथ संगत माफ करना असी अजोके संदर्भ में देखते हैं कि कई बार नाम से भी कटाश किया जाता बहुते सज्जन कहते हैं कि गुरबाणी ते नाम इको चीज है पर साथ संगत जी जिहड़ा बाणी नहीं पढ़ सकता वह नाम जप लवे और रहत मर्यादा च बकायदा लिखे है कि सिख पैर रात रही उठ के इशनान करे रब जी की सिफत सलाह जुड़ जाए नाम जपे क्योंकि सिख रहत मर्यादा में सारिया गल्लां सानू गुरु साहब जी दे उन्हां महान सिदकी सिखां ने जिन्होंने ये मर्यादा बनाई उन्होंने बड़े प्यारे प्यारे शब्द लिखे ने फिर उहदे तों बाद नाम जपण तों बाद गुरबाणी पढ़न की गल आउंदी है फिर नितनेम करन की गल आउंदी है इस करके नाम भी जपना ते गुरु की बाणी भी पढ़नी साहब कहिंदे जिहड़े नाम जपदे ने जिहड़े हर वेले गुरु की सिफत सलाह जुड़ जांदे ने उन्हां ते फिर रब जी कृपा करदी उन्हां दे वड्डे भाग हुंदे हन सो साध संगत आओ जो लड़ीवार शब्द है वह रहिंदे 5-7 मिंटां विच ओदी व्याख्या बड़े प्यार सत्कार सहित सरवण करदे हां
समलिया सच थान मान महत सच पाया
बलराम जीओ साध संगत जी ये जो अज का पवित्र शब्द है ये साहब सच्चे पातशाह महाराज ने क्योंकि जिमें आप लड़ीवार पिछले समय तो व्याख्या सरवण करते आ रहे हैं तो जिहड़ा अज हुक्मनामा महाराज सच्चे पातशाह जी ने बख्शिश किया है ना ये नाल ही रलदी गल साहब सच्चे पातशाह ने गुरु अर्जन देव महाराज ने बख्शिश करके साड़ी झोली विच पाई कहिंदे सम्मलिया सच थान जिन्होंने परमेश्वर के नाम नू अपने हिरदे दे विच संभालिया है मान महत साहब सच्चे पातशाह कहिंदे उन्हां नू मान भी मिलता है तो अगली गल गुरु ने की महत्ता महत का अर्थ है महत्ता उन्होंने जिंदगी दे अंदर बहुत अहमियत भी दी जाती है सच पाया क्यों उन्होंने परमेश्वर के नाम नू पा लिया उस वाहिगुरु की प्राप्ति हो गई बल राम जियो ते साहब सच्चे पातशाह कहिंदे उस रमे होए राम तो भाव के अकाल पुरख वाहिगुरु तो मैं बल बल जांदा हाँ बलिहार जांदा हाँ
सतगुर मिलिया दयाल गुण अबनासी गाया बल राम जियो
ते साहब जी कहिंदे ने सतगुरु की कृपा दे नाल ओ दीना ते दया करन वाला संसार दे उत्ते मेहर करन वाला ओ रब अकाल पुरख वाहिगुरु ओदी प्राप्ति हो गई ते ओदे गुरु दी कृपा दे नाल ही ओदे गुणां नू गाया अविनाशी दा अर्थ है जेड़ा कदे नाश नहीं हुंदा क्योंकि संसार दे उत्ते हर एक वस्तु नाश हो जांदी है जे कोई नहीं नाश हुंदा ते ओ केवल रब दा नाम है परमेश्वर दा नाम है इस करके महाराज सच्चे पातशाह कहिंदे ने उस अविनाशी नू उस वाहिगुरु अकाल पुरख नू बाणी दा बहुत प्यारा बचन है जी हजूर कहिंदे सतगुर मेरा सदा सदा ना आवे ना जाए ओ अविनाशी पुरख है सब मैं रहा समाए इस करके कहिंदे उस अविनाशी नू गाइए ओदे तो बलिहार जाइए जी
गुण गोविंद गाओ नित नित प्राण प्रीतम स्वामिया
साहब कहिंदे उस गोविंद गोविंद का अर्थ गो का अर्थ है धरती ते बिंद का अर्थ है जिहड़ा धरती की पालना करता है जिहड़ा धरती की रखिया करता है साहब सच्चे पातशाह बख्शिश करदे उहदे गुणां नू गाओ ते नित नित हर रोज गाउणा करो हर वेले गाउणा करो क्योंकि वह साडी जिंद दा आसरा है ते साडा स्वामी है सब तो सरमौर है जी
शुभ दिवस आए गह कंठ लाए मिले अंतर जामिया
गुरु साहब जी बख्शिश करदे ने कहिंदे जदों उहदे गुणां नू गावांगे उहदी बाणी पढ़ांगे सच्चे दिल दे नाल ते महाराज कहिंदे फिर उह शुभ दिवस उह दिन आ जांदा है जदों उस वाहिगुरु सच्चे पातशाह दी साडे ते कृपा हो जांदी गह कंठ लाए उह अपने हिरदे विच सानू जगा दिंदा है अपने नाल जोड़ लैंदा है ते महाराज कहिंदे मिले अंतर जामिया उह अंतर जामी घट घट दी जानन वाला अपने सिख नू मिल पैंदा है
सत संतोख वजह वाजे अनहदा चुनकारे
उदों फिर ओ अवस्था बन जांदी है कि जिथे जाके सच दी प्राप्ति संतोख भाव के मनुख जिंदगी तो संतुष्ट हो जांदा है आपां जदों पवित्र शब्द दी विचार शुरू कीती सी ते दास ने बेनती कीती सी पदार्थवाद दी दौड़ विच संतोख खुसदा जा रहा है सहज खुसदा जा रहा है पर हजूर अज दे लड़ीवार शब्द विच कह रहे ने कि साध संगत जिदे कोल रब जी दी इबादत होवेगी, जिदे कोल परमेश्वर दा नाम होवेगा ना, साहब जी कहिंदे उहदे को सच होवेगा, उहदी जिंदगी च संतोख आ जावेगा, ते उहदे अंदर मानो कि उह वाजे वज जाणगे जिहड़े एक रस लगातार जिहदे नाल साध संगत जी गुरबाणी सानू प्यारी लगेगी, परमात्मा दा नाम प्यारा लगेगा। ते हर वेले मनुख उस अवस्था विच चले जांदा है जिन्हों महाराज ने अज दे शब्द विच अनहद अवस्था कहा है। साध संगत साहब जी कहिंदे जदों गुरु मिल पवे ते उदों ही अवस्था बनदी है।
सुन पै बिनासे सगल नानक प्रभ पुरख करणै हारे।
ते सारे दुख भय जिहड़े ने उह दूर हो जांदे ने कदों, महाराज सच्चे पातशाह कहिंदे जदों असीं गुरु दी संगत विच आ के सत पुरशां दी संगत विच आ के उस वाहिगुरु अकाल पुरख जी नूं सच्चे दिल दे नाल याद करदे आ, क्योंकि वह करनहारा सारा कुछ संसार दे उते उस मालक दे हाथ विच है, प्रभ डोरी हाथ तुम्हारे, आपां बाणी दे अंदर पढ़दे आ। इस करके साहब जी कहिंदे उहनूं याद करिए, सच्चे दिल नाल याद करिए। और साध संगत असीं देखदे आ कि आउण वाले दिनां दे विच नवंबर दे महीने च साहब श्री गुरु नानक देव महाराज जी का 550 साल आ रहा है। हर कोई सिख अपने पद्धर से यतन कर रहा है जी कि असी किवें ना किवें गुरु नानक साहब जी दीआं वडियाईआं, गुरु नानक साहब सच्चे पातशाह दे घर दीआं खुशियां प्राप्त करिए। मेरी आप संगतां दे चरणां विच बेनती है कि इसे तहत आपां वी उस गुरु नानक साहब महाराज दीन दुनिया के मालक उन्हां दे 550 साले दे संबंध विच साध संगत घर घर सहज पाठ करन दी आदत पाईए, बाणी नूं पढ़िए, बाणी नूं समझिए। जिहड़े आप बाणी नहीं पढ़ सकते अज ते बड़ा वधिया साधन हो गए ने कि आपां साध संगत बैठ के टीवी ते श्रवण कर सकते हैं, कई चैनल ने जिन्हां ते गुरबाणी आउंदी है। इस करके जदों बाणी नूं सुणांगे ते साध संगत जी उदों आनंद वखरा जापदा है। गुरु साहब कृपा करन बहुत जगह दे उत्ते इह गुरु नानक साहिब महाराज जी दे 550 साले जिहड़े पुरब ने इह वड्डे पद्धर ते मनाए जा रहे ने। और धर्म प्रचार कमेटी श्रोमणी गुरद्वारा प्रबंधक कमेटी भी यतन कर रही है, पूरे भारत के अंदर ही नहीं बल्कि बाहर भी जिहड़े 5 कंट्रियां ने जिथे गुरु नानक साहिब पातशाह के चरण पए उत्थे जा जा के गुरमत समागम किए जा रहे हैं। इस तरह सुल्तानपुर लोधी की धरती से जो साध संगत जी 550 साल आप सारी कौम ने मना है, वध चढ़ के यतन करिए, अपना वडमुला योगदान पाइए। और उहदे तों तकरीबन 10 क दिन पहला श्रोमणी गुरद्वारा प्रबंधक कमेटी के सहयोग नाल गुरु नानक साहिब महाराज के पिता पुरखी नगर पठेविंडपुर डेरा साहब लोहार जिथे बाबा लखा सिंह जी कोटे वाले महापुरख, वह भी श्रोमणी गुरद्वारा प्रबंधक कमेटी के सहयोग नाल रल के बहुत वड्डे गुरमत समागम शताब्दी के रूप में कर रहे हैं। आपां सारे समागमों में लाहा प्राप्त करना है। डेरा बाबा नानक ननकाणा साहब जिथे जिथे भी सिख जा सकता है गुरु नानक साहब जी की चरण छो प्राप्त धरती से जाके ते गुरु साहब जी दीआं खुशियां प्राप्त करिए, यह मेरी बेनती है। आओ शब्द दीआं आखिरी दो पंक्तियां पढ़ के फिर आपां समाप्ति करांगे जी।
सत संतोख वजह वाजे अनहदा चुनकारे, सुन पै बिनासे सगल नानक प्रभ पुरख करणे हारे। वाहिगुरु जी का खालसा, वाहिगुरु जी की फतेह।